दास तने कारी पर कृपा विशेष बाणी मुख हो उचारी है हुए रुशनाई मिटा अंधारा ज्ञान गोष्ठ चर्चा सदा अनहद शब्द उठे तुनकारा तो सो नाथ अनाथ नमो सर पोसो न दानी न मोसो पिखारी मोसो न दीन दयाल न तोसर मोसो अज्ञान न तोसो बिचारी मोसो न पतत न पावन तोसर मोसो बेकारी न तोसो उपकारी मोरे है अवगुण तू गुण सागर जात्र सातल ओट तुहारी सो कहो टल गुर सेवी अहरस सहज सुभाए दर्शन परसया गुरु का जन्म मरण
दुख जाए
हुआ सिफ दुख
समदी नूर अरसों कुरसों चटिया
फूल दिठे सच्चे पात साह
मल जन्म जन्म दी कटिया
दिठे सच्चे पात साह
मल जन्म जन्म दी कटिया सतनाम वाहे गुरु साहेब जियो मुंदा संतोख सरम पत टोली ध्यान की करे बेपूता खिंथा काल कुआरी काया जुग डंडा परतीता आई पंथी सगल जमाती मन जीता जग जीता आदेश तिसा आदेश आद अनिल अनाद अनाहत जोग जोग एको वेश आए पंथी सगल जमाती मन जीता जग जीता आदेश तसा आदेश आद अनिल अनाद अनाहत जुग जुग एको वेश
वाहिगुरु जी का खालसा
वाहिगुरु जी की फतेह।
गरीब नवाज पतत पावन भगत वशल कृपा निदान जोत स्वरूप अंतरजामी सर्व कला समरथ सर्व घट व्यापक अकाल पुरख वाहिगुरु जी दे सरगुण स्वरूप सतगुरु श्री गुरु नानक देव महाराज सच्चे पातशाह जी दसां पातशाहियां दे आत्मिक ज्ञान स्वरूप चवर शतर तखत दे मालक तुरकी बाणी स्वरूप श्री गुरु ग्रंथ साहिब महाराज जी की परम पवित्र हजूरी अंदर सुभायमान सतगुरां दी साजी निवाजी परम सन्मान योग गुरु का रूप खालसा साध संगत जीओ सतगुरु महाराज की कृपालता नाल शाम दे सजे हुए दीवान अंदर रहरा साहब दा पाठ अते हजूर दी अमृतमयी तुरकी बाणी दा शब्द कीर्तन रागी सिंघां दी रसना द्वारा आप जी ने सरवण कीता है। हुण जो इस स्थान ते सतगुरु नानक देव महाराज दी उचारण कीती हुई शाहकार रचना श्री जपजी साहब दी लड़ीवार कथा चल रही है। 27 ਪੌੜੀਆਂ ਤੱਕ ਆਪ ਜੀ ਪਹਿਲਾਂ ਇਹਦੇ ਅਕਸ਼ਾ ਸ਼ਰਵਣ ਕਰ ਚੁੱਕੇ ਹੋ। 28ਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣ ਭਾਈ ਸਾਹਿਬ ਦੇ ਰਸਨਾ ਤੋਂ ਸ਼ਰਵਣ ਕੀਤਾ ਹੈ। ਹਜ਼ੂਰ ਸਤਿਗੁਰੂ ਜੀ ਉਸ ਸਮੇਂ ਪ੍ਰਚਲਿਤ ਜੋ ਸਿੱਧਾਂ ਦਾ ਮਤ ਸੀ ਉਸ ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਦੀ ਸੁਮੇਰ ਪਰਬਤ 'ਤੇ ਮਿਲਣੀ ਹੋਈ ਮਿਲਾਪ ਹੋਇਆ। ਸੰਪਰਦਾਇ ਗਿਆਨੀਆਂ ਮੁਤਾਬਕ ਇਤਿਹਾਸ ਮੁਤਾਬਕ ਉਹਨਾਂ ਨੇ ਆਪਣੇ ਯੋਗ ਦੇ ਜਿਹੜੇ ਚਿੰਨ ਹਨ ਕੱਚ ਦੀਆਂ ਮੁੰਦਰਾਂ ਖੱਪਰ ਝੋਲੀ ਛਿੰਥਾ ਗੋਦੜੀ ਡੰਡਾ ਇਤਿਆਦਿਕ ਲਿਆ ਕੇ ਸਤਿਗੁਰੂ ਦੇ ਕੋਲ ਰੱਖੇ ਨੇ। ਕਹਿਣ ਲੱਗੇ ਇਹਨਾਂ ਨੂੰ ਧਾਰਨ ਕਰੋ, ਯੋਗੀ ਬਣ ਜਾਓ, ਸਾਡੇ ਚੇਲੇ ਬਣੋ। ਅਨੇਕਾਂ ਉਹਨਾਂ ਯਤਨ ਖੈਰ ਕੀਤੇ ਜਿਵੇਂ ਬਚਨ ਕੀਤੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿ ਸਿੱਧੀ ਮਨੇ ਵਿਚਾਰਿਆ ਕਿ ਮੈਂ ਦਰਸ਼ਨ ਇਹ ਲੇਵੈ ਬਾਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ, ਜਾਂ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵਾਹਰ ਲਾਲਾ, ਫਿਰ ਆਇਆ ਗੁਰ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਬਾਬਾ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਝਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਤਿਗੁਰੂ ਮਹਾਰਾਜ ਨੂੰ ਉਹਨਾਂ ਸਿੱਧਾਂ ਨੇ ਆਪਣੀ ਰਿੱਧੀ ਸਿੱਧੀ ਤਾਕਤ ਵਿਖਾ ਕੇ ਆਪਣੇ ਅਧੀਨ ਕਰਨ ਦਾ ਯਤਨ ਕੀਤਾ, ਆਪਣੇ ਹੱਥੋਂ ਕਰਮੰਡਲ ਦਿੱਤਾ, ਖੱਪਰ ਦਿੱਤਾ ਤੇ ਉਹ ਦੂਰ ਥੋੜਾ ਜਿਹਾ ਹਟਵਾਂ ਇੱਕ ਪਾਣੀ ਦਾ ਡਲ ਹੈ, ਸਰੋਵਰ ਹੈ, ਤਾਲ ਹੈ, ਹੇ ਨਾਨਕ ਜੀ ਉੱਥੋਂ ਪਾਣੀ ਭਰ ਕੇ ਲਿਆਓ। ਜਦੋਂ ਹਜ਼ੂਰ ਪਾਣੀ ਲੈਣ ਵਾਸਤੇ ਗਏ ਤਾਂ ਉੱਥੇ ਪਾਣੀ ਤਾਂ ਹੈ ਨਹੀਂ ਸੀ, ਉੱਥੇ ਹੀਰੇ ਲਾਲ ਜਵਾਹਰਾਤ ਆਪਣੀ ਕਰਾਮਾਤ ਨਾਲ ਉਹਨਾਂ ਵਿਖਾਏ। ਕੋਈ ਮਾਇਆ ਦੇ ਵਿੱਚ ਫਸੀ ਵਰਤੀ ਵਾਲਾ ਇਨਸਾਨ ਹੁੰਦਾ ਤਾਂ ਲੁਭਾਏ ਮਨ ਹੋ ਜਾਂਦਾ, ਪਰ ਸਤਿਗੁਰੂ ਮਹਾਰਾਜ ਤਾਂ ਇਸ ਮਾਇਆ 'ਚ ਚਿੱਕੜ 'ਚ ਫਸੇ ਹੋਏ ਲੋਕਾਂ ਨੂੰ ਕੱਢਣ ਵਾਸਤੇ ਆਏ ਨੇ। ਇਸ ਕਰਕੇ ਹਜ਼ੂਰ ਵਾਪਸ ਪਰਤੇ, ਉਹਨਾਂ ਨੂੰ ਜਵਾਬ ਦਿੱਤਾ ਕਿ ਜਿਸ ਕੰਮ ਲਈ ਤੁਸੀਂ ਸਾਨੂੰ ਭੇਜਿਆ ਸੀ ਉੱਥੇ ਪਾਣੀ ਹੈ ਨਹੀਂ, ਜਿਹੜਾ ਸਰੋਵਰ ਹੈ ਤਾਲ ਹੈ ਖਾਲੀ ਪਿਆ ਸੁੱਕਾ ਪਿਆ ਹੈ। ਸੋ ਸਤਿਗੁਰੂ ਮਹਾਰਾਜ ਅਗਮ ਅਗਾਧ ਹਨ, ਆਪ ਜੀ ਦੀ ਝਾਲ ਨੂੰ ਕੌਣ ਝੱਲ ਸਕਦਾ। ਉਪਦੇਸ਼ ਸ਼ਬਦ ਦੁਆਰਾ, ਬਚਨਾਂ ਦੁਆਰਾ, ਸ਼ੁਭ ਸਿੱਖਿਆ ਦੁਆਰਾ ਸਾਰੀ ਸਿੱਧ ਮੰਡਲੀ ਨੂੰ ਹਜ਼ੂਰ ਨੇ ਜਿੱਤਿਆ। ਆਪਣਾ ਨਿਰਾਲਾ ਪੰਥ ਜਿਹੜਾ ਨਿਰਮਲ ਪੰਥ ਹੈ, ਖਾਲਸਾ ਪੰਥ ਕਹਿ ਲਓ, ਉੱਜਲ ਤੇ ਪਵਿੱਤਰ ਰਸਤਾ ਹੈ ਪਰਮਾਰਥ ਦਾ, ਜਿਸ ਨੂੰ ਵੰਡਣ ਵਾਸਤੇ, ਜਿਸ ਦਾ ਉਪਦੇਸ਼ ਦੇਣ ਲਈ ਸਤਿਗੁਰੂ ਜੀ ਮਾਤ ਲੋਕ ਤੇ ਪ੍ਰਗਟ ਹੋਏ ਨੇ, ਉਹ ਆਪਣਾ ਪੰਥ ਨਿਰਾਲਾ ਕਰਕੇ ਦੱਸਿਆ। ਇਸ ਰਸਤੇ ਦੇ ਪਾਂਧੀ ਬਣਨ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦੀ। ਕਲਯੁਗ ਦੇ ਅੰਦਰ ਸੁਖਾਂ ਨੂੰ ਦੇਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ। ਇਹ ਤੁਹਾਡੇ ਬਾਹਰੀ ਚਿੰਨ ਜਿਹੜੇ ਹਨ ਯੋਗ ਮਤ ਦੇ, ਸੋ ਕੰਨ ਪਾੜ ਕੇ ਮੁੰਦਰਾਂ ਪਾ ਲੈਣੀਆਂ ਤੇ ਮੋਢੇ ਨਾਲ ਝੋਲੀ ਬੰਨ ਲੈਣੀ ਖੈਰ ਮੰਗਣ ਲਈ, ਮੰਗਤੇ ਬਣ ਜਾਣਾ, ਪਾਤਰ ਠੂਠਾ ਹੱਥ ਵਿੱਚ ਫੜ ਲੈਣਾ, ਖੱਪਰ ਫੜ ਲੈਣਾ, ਸਰੀਰ ਤੇ ਸੁਆਹ ਮਲ ਲੈਣੀ ਤੇ ਕੁਝ ਲੱਗੀਏ ਲੋਕਾਂ ਦੀ ਨਜ਼ਰ ਸਾਡੇ ਤੇ ਨਾ ਟਿਕੇ, ਸਾਡੀ ਸੁੰਦਰਤਾ ਵੇਖ ਕੇ ਲੋਕ ਮੋਹਿਤ ਨਾ ਹੋਣ, ਅਸੀਂ ਕੁਝ ਲੱਗੀਏ, ਸਾਡਾ ਆਚਰਣ ਬਚਿਆ ਰਹੇ, ਕਿਉਂ ਪਰਾਧੀਨ ਹੋਣਾ। ਔਰ ਇਸੇ ਪ੍ਰਕਾਰ ਫਿਰ ਖਿੰਥਾ ਗੋਦੜੀ ਲੀਰਾਂ ਦਾ ਬਣਾ ਕੇ ਗੋਦੜਾ ਜੁੱਲੀ ਆਪਣੇ ਉੱਤੇ ਲੈਣੀ, ਪਾਟੇ ਬਸਤਰ ਧਾਰਨ ਕਰਨੇ, ਹੱਥ 'ਚ ਡੰਡਾ ਪਕੜਨਾ। ਔਰ ਇਸ ਪ੍ਰਕਾਰ ਦੇ ਜਿਹੜੇ ਇਹ ਚਿੰਨ ਹਨ, ਯੋਗ ਦੀਆਂ ਬਾਹਰੀ ਨਿਸ਼ਾਨੀਆਂ ਤੁਸੀਂ ਲੈ ਫਿਰਦੇ ਹੋ। ਪਹਿਲੀ ਗੱਲ ਤਾਂ ਇਹ ਕਿ ਇਹ ਯੋਗ ਦੀਆਂ ਨਿਸ਼ਾਨੀਆਂ ਸ਼ਾਸਤਰਾਂ ਵਿੱਚ ਕਿਤੇ ਲਿਖੀਆਂ ਹੋਈਆਂ। ਯਮ ਨੇਮ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧੀ, ਪ੍ਰਤਿਆਹਾਰ, ਇਹ 8 ਨਿਸ਼ਾਨੀਆਂ ਯੋਗ ਦੀਆਂ। ਯੋਗ ਪ੍ਰਾਪਤ ਕਰਨਾ, ਰੱਬ ਵਿੱਚ ਜੁੜਨ ਦਾ ਯਤਨ ਕਰਨਾ, ਮਨ ਨੂੰ ਦ੍ਰਿਸ਼ਮਾਨ ਪ੍ਰਪੰਚ ਤੋਂ ਉੱਚਾ ਚੱਕਣਾ, और श्वासा नु दसम द्वार च टका के भगती च लगना ध्यान करना परमात्मा दा, ए असल विच योग दा नाम ही जुड़ना है। योग दा मतलब है अपनी बिरती नु परमात्मा दी दिशा च लाउणा, वाहिगुरु विच जुड़े रहना, इहदा नाम योग है। ਤੁਸੀਂ ਇਹ ਜਿਹੜੇ ਬਾਹਰੇ ਚੰਨਲੇ ਫਿਰਦੇ ਹੋ, ਇਹ ਤਾਂ ਇੰਜ ਆ ਵੀ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਸੋ ਜਿਹਨਾਂ ਗ੍ਰਸਤੀਆਂ ਨੂੰ ਤੁਸੀਂ ਨਿੰਦਦੇ ਹੋ ਤੇ ਗ੍ਰਸਤ ਮਾੜਾ ਹੈ, ਤੇ ਤੁਹਾਡੇ ਪ੍ਰਚਾਰ ਕਰਕੇ ਭਰਥਰੀ ਵਰਗੇ, ਗੋਪੀ ਚੰਦ ਵਰਗੇ ਜਿਹੜੇ ਧਰਮ ਦਾ ਰਾਜ ਕਰਦੇ ਹੋ, ਰਾਜੇ ਸੀ, ਰਾਜ ਭਾਗ ਨੂੰ ਤਿਲਾਂਜਲੀ ਦੇ ਕੇ, ਰਾਣੀਆਂ ਰੋਂਦੀਆਂ ਛੱਡ ਕੇ, ਪ੍ਰਜਾ ਨੂੰ ਦੁਖੀ ਕਰਕੇ ਤੁਹਾਡੇ ਚੇਲੇ ਬਣ ਗਏ, ਤੇ ਫਿਰ ਆਪ ਤੁਸੀਂ ਗ੍ਰਸਤੀਆਂ ਦੇ ਘਰਾਂ ਚ ਸਿਰ ਮੁੰਨ ਕੇ ਆਪਣੇ ਚੇਲਿਆਂ ਦੇ ਗਲਾਂ ਚ ਖਫਣੀਆਂ ਪਵਾ ਕੇ, ਸਿਰਾਂ ਤੇ ਸਵਾਹ ਪਾ ਕੇ ਉਹਨਾਂ ਨੂੰ ਮੰਗਣ ਘੱਲ ਦਿੱਤਾ। ਜਿਵੇਂ ਪੁੱਛਿਆ ਸੀ ਸਿੱਧਾਂ ਨੇ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ, ਬਾਬਾ ਆਖੇ ਨਾਲ ਸੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਪਸਰਿਆ ਹਉ ਭਾਲਣ ਚੜਿਆ ਸੰਸਾਰਾ, ਸਿੱਧ ਛੱਪ ਬੈਠੇ ਪ੍ਰਭਤੀ ਕੌਣ ਜਗਤਰ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣਿਆ ਨਿਸਦਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਤੁਹਾਡੇ ਚਿੱਤ ਚ ਕੁਛ ਵਿਰਾਗ ਪੈਦਾ ਹੋਇਆ, ਤੁਸੀਂ ਸੰਸਾਰ ਦੇ ਦੁੱਖਾਂ ਤੋਂ ਡਰਦੇ ਹੋਏ ਪਹਾੜਾਂ ਤੇ ਆ ਚੜੇ, ਜੰਗਲਾਂ ਜਾਵੜੇ, ਜਗਤ ਦਾ ਭਲਾ ਕੌਣ ਕਰੇ। ਸੋ ਇਸ ਕਰਕੇ ਪੂਰੇ ਗੁਰੂ ਤੋਂ ਬਿਨਾਂ ਜਗਤ ਡੁੱਬ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਪ੍ਰਸ਼ਨਾਂ ਦੇ ਕੁਛ ਜਵਾਬ ਦਿੱਤੇ ਹਨ। ਔਰ ਇਸੇ ਪ੍ਰਕਾਰ ਹੁਣ ਸਤਿਗੁਰੂ ਮਹਾਰਾਜ ਯੋਗ ਦੇ ਚਿੰਨ ਆਪਣੇ ਦੱਸ ਰਹੇ ਨੇ ਵੀ ਅਸੀਂ ਵੀ ਯੋਗ ਧਾਰਨ ਕੀਤਾ ਹੋਇਆ, ਪਰ ਅਸੀਂ ਤੁਹਾਡੇ ਵਰਗੇ ਬਾਹਰੀ ਜਿਹੜੇ ਚਿੰਨ ਨਿਸ਼ਾਨੀਆਂ ਉਹ ਨਹੀਂ ਧਾਰਨ ਕਰਦੇ। ਅਸੀਂ ਸ਼ੁਭ ਗੁਣਾਂ ਨੂੰ ਯੋਗ ਦੀਆਂ ਨਿਸ਼ਾਨੀਆਂ ਸਮਝ ਕੇ ਅੰਗੀਕਾਰ ਕੀਤਾ ਹੋਇਆ, ਧਾਰਨ ਕੀਤਾ। ਸੱਚੇ ਪਾਤਸ਼ਾਹ ਜੋ ਸਿੱਖਿਆ ਦੇ ਰਹੇ ਨੇ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਓ, ਮੁੰਡਾ ਸੰਤੋਖ ਸਰਮ ਪਤ ਢੋਲੇ।
ਸੋ ਹਜ਼ੂਰ ਕਹਿੰਦੇ ਨੇ ਵੀ ਸਿੱਧੋ, ਮੁੰਦਰਾਂ ਕੱਚ ਦੀਆਂ ਪਾਉਣ ਦਾ, ਬਲੌਰ ਦੀਆਂ ਮੁੰਦਰਾਂ ਪਾਉਣ ਦਾ ਕੋਈ ਲਾਭ ਨਹੀਂ। ਜੇ ਕੱਚ ਦੀਆਂ ਮੁੰਦਰਾਂ ਅੰਦਰਲੇ ਮਨ ਨੂੰ ਕਿਵੇਂ ਕਾਬੂ ਕਰਨਗੀਆਂ, ਕਿਵੇਂ ਟਿਕਾਣੇ ਲਿਆਉਣਗੀਆਂ, ਕਿਵੇਂ ਇਹ ਭਲਾ ਕਰ ਸਕਦੀਆਂ ਹਨ? ਇਹ ਤਾਂ ਇੱਕ ਬਾਹਰੀ ਚੀਜ਼ ਹੈ, ਸੰਚਾਰ ਸੰਸਾਰ ਵਿੱਚੋਂ ਖਰੀਦ ਕੇ ਮੁੰਦਰਾਂ ਕੰਨ ਪਾੜ ਕੇ ਪਾ ਲੈਣੀਆਂ, ਇਹਦੇ ਨਾਲ ਕੋਈ ਕਲਿਆਣ ਨਹੀਂ ਪ੍ਰਾਪਤ ਹੋ ਸਕਦੀ। ਹਜ਼ੂਰ ਕਹਿੰਦੇ ਨੇ ਮੁੰਦਾ ਸੰਤੋਖ, ਮੁੰਦਰਾਂ ਹੁੰਦੀਆਂ ਨੇ ਦੋ, ਸੰਤੋਖ ਹੈ ਇੱਕ ਚੀਜ਼, ਮਤਲਬ ਸੰਤੋਖ ਦੇ ਦੋ ਪੱਖ ਨੇ। ਇੱਕ ਪੱਖ ਇਹ ਹੈ ਕਿ ਜਿਹੜੀ ਚੀਜ਼ ਪ੍ਰਾਪਤ ਨਹੀਂ ਹੋਈ ਉਹਦੀ ਇੱਛਾ ਨਾ ਰੱਖਣੀ, ਇਹ ਇੱਕ ਪ੍ਰਕਾਰ ਦਾ ਸੰਤੋਖ ਹੈ। ਜੋ ਨਹੀਂ ਪ੍ਰਾਪਤ ਉਹਦੀ ਇੱਛਾ ਨਾ ਰੱਖਣੀ, ਇੱਕ ਇਹ ਸੰਤੋਖ ਹੈ। ਦੂਜਾ ਪੱਖ ਹੈ ਸੰਤੋਖ ਦਾ ਕਿ ਜੋ ਪ੍ਰਾਪਤ ਹੈ ਉਹਦੇ ਵਿੱਚ ਲੋਭ ਨਾ ਹੋਣਾ, ਜੋ ਪ੍ਰਾਪਤ ਹੋ ਚੁੱਕੀ ਹੈ ਉਹਦੀ ਪਕੜ ਨਾ ਹੋਣੀ, ਉਦਾਸ ਰਹਿਣਾ, ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਇਸੇ ਕਰਕੇ ਸਾਡੇ ਸਤਿਗੁਰਾਂ ਨੇ ਗ੍ਰਸਤ ਨੂੰ ਛੱਡ ਕੇ ਜੰਗਲਾਂ ਵਿੱਚ ਜਾਣ ਦਾ ਉਪਦੇਸ਼ ਬਿਲਕੁਲ ਨਹੀਂ ਦਿੱਤਾ। ਭਾਈ ਬਾਹਰੀ ਤੌਰ ਤੇ ਸੰਸਾਰਕ ਪਦਾਰਥਾਂ ਨੂੰ ਛੱਡ ਕੇ ਮਨੁੱਖ ਚਲਾ ਤਾਂ ਜਾਏਗਾ, ਪਰ ਉਹਦੇ ਅੰਦਰੋਂ ਪਕੜ ਨਹੀਂ ਜਾਏਗੀ। ਉਹਦੇ ਅੰਦਰੋਂ ਚੀਜ਼ਾਂ ਨੂੰ ਧਾਰਨ ਕਰਨ ਦੀ ਇੱਛਾ, ਜੋ ਕੋਲ ਹੈ ਉਸ ਨੂੰ ਤਿਆਗਣਾ ਨਾ, ਉਹਦੇ ਵਿੱਚ ਪਕੜ ਰੱਖਣੀ, ਇਹ ਫਿਰ ਵੀ ਰਹਿ ਜਾਏਗੀ। ਲੋਭ ਲਾਲਚ ਕੱਖ ਦਾ ਵੀ ਤੇ ਲੱਖ ਦਾ ਵੀ ਬਰਾਬਰ ਹੀ ਹੈ। ਮਿਸਾਲ ਦੇ ਤੌਰ ਤੇ ਬਿਆਸ ਰਿਸ਼ੀ ਦਾ ਪੁੱਤਰ ਸੁਖਦੇਵ ਮੁਨੀ ਆਪਣੇ ਪਿਓ ਨੂੰ ਕਹਿਣ ਲੱਗਾ ਵੀ ਮੈਨੂੰ ਉਪਦੇਸ਼ ਦਿਓ ਜਿਸ ਕਰਕੇ ਮੈਂ ਆਤਮ ਗਿਆਨੀ ਬਣ ਸਕਾਂ, ਬ੍ਰਹਮ ਗਿਆਨੀ ਬਣ ਸਕਾਂ। ਬਿਆਸ ਰਿਸ਼ੀ ਨੇ ਵਿਚਾਰਿਆ ਵੀ ਪਿਓ ਪੁੱਤਰ ਦਾ ਰਿਸ਼ਤਾ ਹੈ, ਇਹਨੂੰ ਮੇਰੇ ਤੇ ਸ਼ਰਧਾ ਨਹੀਂ ਆਏਗੀ, ਮੈਨੂੰ ਇਹ ਗੁਰੂ ਨਹੀਂ ਮੰਨੇਗਾ। ਕਹਿਣ ਲੱਗੇ ਵਧੇ ਮੁਕਤ ਬ੍ਰਹਮ ਗਿਆਨੀ ਮਹਾਂਪੁਰਸ਼ ਜਨਕ ਜੀ ਹਨ, ਰਾਜਾ ਜਨਕ ਜੀ, ਉਹਨਾਂ ਦੇ ਪਾਸ ਜਾਓ, ਉੱਥੋਂ ਕਲਿਆਣ ਨਜਾਤ ਮੁਕਤੀ ਦਾ ਉਪਦੇਸ਼ ਪ੍ਰਾਪਤ ਹੋਵੇਗਾ, ਕਮਾਉਣਾ ਤੇ ਕਲਿਆਣ ਹੋ ਜਾਏਗੀ। ਸੁਖਦੇਵ ਮੁਨੀ ਵੱਡਾ ਤਿਆਗੀ ਸੀ, ਆਪਣੇ ਆਪ ਨੂੰ ਤਿਆਗੀ ਸਮਝਦਾ ਸੀ। ਰਾਜੇ ਜਨਕ ਦੇ ਮਹਿਲਾਂ ਜਦੋਂ ਵੜਿਆ ਤੇ ਦਰਵਾਜੇ ਤੇ ਡਿਉੜੀ ਚ ਆਪਣੇ ਕੁਝ ਉਹਦੀ ਉਪਾਸ ਚੀਜ਼ਾਂ ਸੀ, ਤੂੰਬੀ ਸੀ ਪਾਣੀ ਪੀਣ ਵਾਲਾ ਪਾਤਰ ਜਾਂ ਭਾਂਡਾ, ਇੱਕ ਉਹਦੀ ਸਵਾਹ ਦੀ ਧੂਣੇ ਦੀ ਸਵਾਹ ਇਕੱਠੀ ਕਰਨ ਵਾਲੀ ਫੌੜੀ ਸੀ, ਇੱਕ ਉਹਦੀ ਗੋਦੜੀ ਸੀ ਤੇ ਆਦਿਕ ਦੋ ਚਾਰ ਚੀਜ਼ਾਂ ਉੱਥੇ ਛੱਡ ਕੇ ਟੰਗ ਕੇ ਕਿੱਲੀ ਤੇ ਅੱਗੇ ਮਹਿਲਾਂ ਜਦੋਂ ਗਿਆ ਤੇ ਮਨ ਚ ਉਸ ਵੇਲੇ ਸ਼ੰਕਾ ਫੁਰ ਆਈ, ਜਿਹੜਾ ਸੋਨੇ ਦੇ ਮਹਿਲਾਂ ਚ ਵੱਸਦਾ ਹੈ, ਨੌਕਰ ਚਾਕਰ ਦੁਆਲੇ ਭੱਜੇ ਫਿਰਦੇ ਨੇ, ਖੁੱਲੀ ਮਾਇਆ ਹੈ, ਤਖ਼ਤ ਤੇ ਬੈਠਦਾ, ਰਾਣੀਆਂ ਹਨ, ਉਹ ਮਨੁੱਖ ਵਿਦੇਹ ਮੁਕਤ ਸੰਤ ਬ੍ਰਹਮ ਗਿਆਨੀ ਜੀਵਨ ਮੁਕਤ ਕਿਵੇਂ ਹੋ ਸਕਦਾ ਤੇ ਮੇਰੀ ਕਲਿਆਣ ਕਿਵੇਂ ਕਰੇਗਾ? ਸ਼ੰਕਾ ਫੁਰਾਏ। ਹੁਣ ਸ਼ੰਕਾ ਜਿਹੜਾ ਫੁਰਨਾ ਹੈ ਗੁਰੂ ਤੇ ਕਲਿਆਣ ਨਹੀਂ ਹੋ ਸਕਦੀ। ਸੰਸੇ ਆਤਮਾ ਵਿਨਸ਼ ਤੇ, ਜਿਹੜਾ ਮਨ ਆਪਣੇ ਗੁਰੂ ਦੇ ਪ੍ਰਤੀ ਸੰਸਾ ਕਰਦਾ ਸ਼ੰਕਾ ਕਰਦਾ ਹੈ ਉਹਦੀ ਕਲਿਆਣ ਨਹੀਂ ਹੋ ਸਕਦੀ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੁਬਾਰਾ ਬਾਣੀ ਉਚਾਰਨ ਕੀਤੀ ਸੀ, ਜੇ ਸਿੰਘਾਂ ਨੂੰ ਸਾਡੇ ਤੇ ਸ਼ੰਕਾ ਰਹਿ ਗਈ ਵੀ ਗੁਰੂ ਪੂਰਾ ਨਹੀਂ ਤੇ ਫਿਰ ਕਲਿਆਣ ਨਹੀਂ ਹੋਵੇਗੀ, ਇਹਨਾਂ ਵਿਚਾਰਿਆਂ ਨੇ ਇੰਨੀ ਸ਼ਰਧਾ ਰੱਖੀ, ਇੰਨੀ ਸੇਵਾ ਕੀਤੀ ਹੈ, ਇਹ ਸਿੰਘਾਂ ਦਾ ਨਿਸ਼ਚਾ ਹਿੱਲਣ ਕਰਕੇ ਕਲਿਆਣ ਨੂੰ ਪ੍ਰਾਪਤ ਨਹੀਂ ਹੋਣਗੇ। ਇਸ ਕਰਕੇ ਮਹਾਰਾਜ ਸਾਹਿਬ ਨੇ ਆਪਣੇ ਪੰਥ ਦੀ ਭਲਾਈ ਲਈ ਦੁਬਾਰਾ ਕੰਠਾਗਰ ਬਾਣੀ, ਸੋ ਕੰਠੋਂ ਦੁਬਾਰਾ ਬਾਣੀ ਉਚਾਰਨ ਕੀਤੀ। ਇਸ ਪ੍ਰਕਾਰ ਦੇ ਕਈ ਕੌਤਕ ਸਤਿਗੁਰਾਂ ਨੇ ਕੀਤੇ ਨੇ, ਪਰ ਉਹ ਆਪਣੀ ਆਤਮ ਸੱਤਾ ਨੂੰ ਪ੍ਰਗਟ ਕਰਨ ਵਾਸਤੇ ਨਹੀਂ ਜਾਂ ਪੈਰਾਂ ਸਰੀਰ ਦੀ ਪੂਜਾ ਵਾਸਤੇ ਨਹੀਂ ਹਨ, ਉਹ ਸੰਸਾਰ ਲੋਕਾਈ ਦੇ ਭਲੇ ਵਾਸਤੇ ਕੀਤੇ ਨੇ। ਸੋ ਇਸ ਪ੍ਰਕਾਰ ਉਹ ਸੁਖਦੇਵ ਮੁਨੀ ਜਦੋਂ ਇਹ ਸ਼ੰਕਾ ਕੀਤੀ ਤੇ ਰਾਜੇ ਜਨਕ ਨੇ ਉਹਦੀ ਸ਼ੰਕਾ ਮੇਟਣ ਲਈ ਭਾਈ ਇਹਨੂੰ ਦੱਸ ਦਈਏ ਵੀ ਅਸੀਂ ਕਿਹੋ ਜਿਹੇ ਤਿਆਗੀ ਹਾਂ, ਆਪਣੀ ਆਤਮ ਸੱਤਾ ਨਾਲ ਮਹੱਲਾ ਨੂੰ ਅੱਗ ਲਾ ਦਿੱਤੀ, ਤੇ ਉਹ ਸੁਖਦੇਵ ਮੁਨੀ ਬਾਹਰ ਨੂੰ ਦੌੜਿਆ। ਉਧਰੋਂ ਰਾਜਾ ਜਨਕ ਜੀ ਵੀ ਸਿੰਘਾਸਣ ਤੋਂ ਉੱਠ ਕੇ ਬਾਹਰ ਆ ਗਏ, ਕਹਿਣ ਲੱਗੇ ਮੁਨੀ ਜੀ ਤੁਸੀਂ ਮੇਰੇ ਵੱਲ ਨੂੰ ਤੁਰੇ ਆ ਰਹੇ ਸੀ ਤੇ ਫਿਰ ਅਚਨਚਿਤ ਪਿੱਛੇ ਨੂੰ ਦੌੜੇ, ਉਹ ਕੀ ਗੱਲ? ਕਹਿਣ ਲੱਗੇ ਮਹਾਰਾਜ ਰਾਜਾ ਸਾਹਿਬ ਅੱਗ ਲੱਗ ਗਈ ਮਹਿਲਾਂ ਨੂੰ, ਤੁਹਾਨੂੰ ਨੀ ਪਤਾ, ਆ ਮੇਰੀ ਫੌੜੀ ਸੀ ਸਵਾਹ ਇਕੱਠੀ ਕਰਨ ਵਾਲੀ, ਮੇਰਾ ਪਾਤਰ ਸੀ ਤੂੰਬੀ ਪਾਣੀ ਪੀਣ ਨੂੰ ਮੈਂ ਰੱਖਿਆ, ਗੋਦੜੀ ਆਦਿਕ ਚੀਜ਼ਾਂ ਸੜਨਾ ਜਾਂਦੀਆਂ, ਇਸ ਕਰਕੇ ਮੈਂ ਦੌੜਾ ਆਇਆ ਲੈਣ ਲਈ। ਕਹਿੰਦੇ ਫਿਰ ਇਹਨਾਂ ਚੀਜ਼ਾਂ ਚ ਪਕੜ ਤੇਰੀ, ਮੇਰੇ ਲੱਖਾਂ ਦੇ ਮਹੱਲ ਸੜ ਗਏ, ਮੈਨੂੰ ਤਾਂ ਪਤਾ ਨੀ ਲੱਗਾ, ਖਿਆਲ ਹੀ ਨੀ ਕੀਤਾ, ਕੋਈ ਯਤਨ ਨੀ ਕੀਤਾ ਅੱਗ ਬੁਝਾਉਣ ਦਾ, ਦੱਸ ਫਿਰ ਮਾਇਆ ਵਿੱਚ ਤੂੰ ਫਸਿਆ ਹੋਇਆ ਕਿ ਮੈਂ? ਉਸ ਵੇਲੇ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਜੀ ਮੈਨੂੰ ਅੱਜ ਸੋਝ ਹੀ ਆਈ ਤੇ ਇਹਦਾ ਚੀਜ਼ਾਂ ਦਾ ਨਾਮ ਹੀ ਤਾਂ ਮਾਇਆ ਹੀ ਆ, ਔਰ ਅੰਦਰਲੀ ਜਿਹੜੀ ਪਕੜ ਹੈ ਇਹਦਾ ਨਾਂ ਹੀ ਮਾਇਆ, ਜਿਸ ਦੇ ਅੰਦਰ ਪਕੜ ਨਹੀਂ ਹੈ ਉਹ ਲੱਖਾਂ ਕਰੋੜਾਂ ਵਿੱਚ ਖੇਡਦਾ ਵੀ ਸੰਤੋਖੀ ਹੋ ਸਕਦਾ, ਤਿਆਗੀ ਹੋ ਸਕਦਾ ਹੈ। ਸੋ ਇਸ ਕਰਕੇ ਕਹਿਣ ਲੱਗਾ ਜੀ ਹੁਣ ਉਪਦੇਸ਼ ਦਿਓ, ਕਹਿਣ ਲੱਗੇ ਨਹੀਂ ਤੂੰ ਸ਼ੰਕਾ ਕੀਤਾ ਤੇ ਜਦੋਂ ਤੇਰੇ ਅੰਦਰੋਂ ਸ਼ੰਕੇ ਬਿਲਕੁਲ ਨਿਵਿਰਤ ਹੋ ਜਾਣਗੇ ਨਾ ਉਦੋਂ ਉਪਦੇਸ਼ ਮਿਲੇਗਾ। ਫਿਰ ਉੱਥੇ ਰਾਜੇ ਜਨਕ ਦੇ ਦਰਬਾਰ ਚ ਰੋਜ਼ ਸਤਸੰਗਤ ਹੁੰਦੀ ਸੀ ਤੇ ਸਤਸੰਗੀ ਲੋਕਾਂ ਦੀਆਂ ਜੂਠੀਆਂ ਪਤਲਾਂ ਇਹਦੇ ਸਿਰ ਚ ਸਟਾਉਣ ਲੱਗ ਪਏ, ਇਹਨੂੰ ਨੀਵੇਂ ਥਾਂ ਖਿਲਾਰ ਦੇਣਾ, ਸੰਗਤ ਦੀਆਂ ਜੂਠੀਆਂ ਪਤਲਾਂ ਇਹਦੇ ਸਿਰ ਚ ਸਟਾਉਣੀਆਂ। ਜਦੋਂ ਮਨ ਡੋਲਿਆ ਨਾ ਗੁਰੂ ਤੇ ਸ਼ੰਕਾ ਨਾ ਫਿਰ ਨਿਰਮਾਣਤਾ ਚ ਰਿਹਾ, ਫਿਰ ਬਾਹਰ ਕੱਢਿਆ, ਕਹਿਣ ਲੱਗੇ ਆ ਜਾ ਹੁਣ ਉਪਦੇਸ਼ ਦਿਆਂਗੇ। ਫਿਰ ਇਹਨੂੰ ਕਲਿਆਣਕਾਰੀ ਉਪਦੇਸ਼ ਦਿੱਤਾ ਤੇ ਇਹਦੀ ਜਿਹੜੀ ਸਿਮਰਤੀ ਠੀਕ ਹੋਈ ਤੇ ਇਹਨੂੰ ਕਲਿਆਣ ਪ੍ਰਾਪਤ ਹੋਈ। ਸੋ ਇਸੇ ਪ੍ਰਕਾਰ ਭਰਥਰੀ ਜੀ ਜਿਹਨਾਂ ਰਾਜ ਭਾਗ ਨੂੰ ਲੱਤ ਮਾਰਤੀ, ਗੋਰਖਨਾਥ ਦਾ ਚੇਲਾ ਬਣਿਆ ਭਰਥਰੀ ਰਾਜਾ, ਪਰ ਵੇਖੋ ਮਨ ਦੀ ਹਾਲਤ ਤੁਰਿਆ ਜਾਂਦਾ ਸੀ, ਕਿਸੇ ਨੇ ਪਾਨ ਖਾ ਕੇ ਥੁਕਿਆ ਹੋਇਆ ਤੇ ਉਸ ਪਾਨ ਨੂੰ ਚਮਕਦਾ ਹੀਰਾ ਵੇਖ ਲੈ ਜਾਣ ਲਿਆ, ਭੁਲੇਖਾ ਖਾ ਗਿਆ ਮਨ ਤੇ ਉਹਨੂੰ ਹੱਥ ਪਾ ਲਿਆ ਤੇ ਹੱਥ ਲਿਬੜ ਗਿਆ ਥੁੱਕ ਨਾਲ। ਉੱਥੇ ਉਹਨਾਂ ਨੇ ਵਿਰਾਗ ਸ਼ਤਕ ਗ੍ਰੰਥ ਵਿੱਚ ਪੰਕਤੀਆਂ ਲਿਖੀਆਂ ਨੇ ਆਪ ਭਰਥਰੀ ਜੀ ਨੇ, ਕਹਿੰਦੇ ਉਹ ਮਨਾ ਕੰਚਨ ਜੜਤ ਮੰਦਰ ਤਜੇ, ਜਿਹਨਾਂ ਮੰਦਰਾਂ ਨੂੰ ਸੋਨਾ ਲੱਗਾ ਹੋਇਆ ਸੀ, ਚਮਕਦੇ ਮੰਦਰ ਸਨ, ਉਹ ਮੰਦਰ ਛੱਡ ਤੇ, ਮਕਾਨ ਛੱਡ ਤੇ, ਰਾਜ ਭਾਗ ਛੱਡ ਦਿੱਤਾ। ਤਜੇ ਸਖੀਜਨ ਕੇ ਸਾਥ, ਰਾਣੀਆਂ ਦਾ ਸਾਥ ਛੱਡ ਆਇਓ, ਪਰ ਭਰਥਰ ਧੋਖੇ ਲਾਲ ਕੇ ਭਰੇ ਪੀਕ ਸਿਉਂ ਹਾਥ। ਕਹਿੰਦੇ ਲਾਲ ਦਾ ਭੁਲੇਵਾ ਪੈ ਗਿਆ ਮਨ ਨੂੰ, ਅਜੇ ਵੀ ਲਾਲਾਂ ਦੀ ਪਕੜ ਨਹੀਂ ਅੰਦਰੋਂ ਗਈ, ਮਨ ਅਜੇ ਵੀ ਖੁੱਭਿਆ ਹੋਇਆ ਸੰਸਾਰ ਵਿੱਚ, ਕਿਸੇ ਦੇ ਥੁੱਕ ਨਾਲ ਹੱਥ ਲਬੇੜ ਬੈਠਾ ਕੀ ਮਿਲਿਆ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਅਸੀਂ ਸੰਤੋਖ ਦੀਆਂ ਸਿੱਧੋ ਮੁੰਦਰਾਂ ਪਾਈਆਂ ਹੋਈਆਂ, ਜੋ ਸਾਨੂੰ ਪ੍ਰਾਪਤ ਹੈ ਉਹਦੇ ਵਿੱਚ ਪਕੜ ਨਹੀਂ ਹੈ, ਜੋ ਨਹੀਂ ਪ੍ਰਾਪਤ ਉਹਦੇ ਵਾਸਤੇ ਲਾਲਸਾ ਨਹੀਂ ਹੈ। ਯਥਾ ਲਾਭ ਤਥਾ ਸੰਤੁਸ਼ਟ, ਇਹ ਸੰਤੋਖ ਦਾ ਰੂਪ ਹੈ। ਇਹ ਅਸੀਂ ਦੋਵੇਂ ਪੱਖ ਸੰਤੋਖ ਦੇ ਧਾਰਨ ਕੀਤੇ ਹੋਏ ਨੇ, ਇਹ ਮੁੰਦਰਾਂ ਪਾਈਆਂ ਹੋਈਆਂ। ਫਿਰ ਸਰਮ ਪਤ ਝੋਲੀ, ਜਿਹੜੀ ਵਿਕਾਰਾਂ ਵੱਲੋਂ ਸ਼ਰਮ ਰੱਖਣੀ ਹੈ, ਲੱਜਾ ਰੱਖਣੀ ਹੈ, ਤੁਸੀਂ ਆਪਣੇ ਆਪ ਨੂੰ ਸਿਰਮੂੰ ਸਵਾਹ ਚ ਭਿਉਂ ਕੇ ਲਬੇੜ ਕੇ ਤੇ ਫਿਰ ਕਹਿੰਦੇ ਅਸੀਂ ਸ਼ਬਦ ਵਿਕਾਰਾਂ ਤੋਂ ਬਚ ਜਾਈਏ। ਅਸੀਂ ਜਿਹੜੀ ਸ਼ਰਮ ਰੱਖੀ ਹੈ ਨਾ, ਲੱਜਾ ਰੱਖੀ ਹੈ, ਮਾਈ ਮਾਂਗਤ ਤ੍ਰੈ ਲੁਭਾਵੈ। ਤੁਸੀਂ ਜਵਾਨ ਤੋਂ ਤਾਂ ਦਰਵਾਜ਼ੇ ਅੱਗੇ ਜਾ ਕੇ ਨਾਦ ਵਜਾ ਕੇ ਕਹਿੰਦੇ ਮਾਈ ਖੈਰ ਪਾ, ਪਰ ਜਦੋਂ ਇਸਤਰੀ ਰੂਪ ਵੇਖ ਲੈਂਦੇ ਹੋ ਤੇ ਉਸ ਵੇਲੇ ਮਨ ਡੋਲ ਜਾਂਦਾ, ਇਸਤਰੀ ਜਾਣ ਕੇ ਮਨ ਲੁਭਾਏਮਨ ਹੋ ਜਾਂਦਾ। ਕਹਿੰਦੇ ਜਵਾਨ ਤੋਂ ਮਾਂ ਮਾਫ ਕਰਨਾ, ਸੰਸਾਰ ਦੀ ਹਾਲਤ ਬਹੁਤ ਨਿਗਰ ਚੁੱਕੀ ਹੈ। ਜਵਾਨ ਤੋਂ ਮਾਂ ਤੇ ਭੈਣ ਕਹਿੰਦਾ ਵਿਅਕਤੀ, ਪਰ ਅੰਦਰ ਭਾਵਨਾ ਖਰਾਬ ਹੈ, ਅੰਦਰ ਮਨ ਦਾ ਧੋਖਾ ਹੈ। ਜਗਤ ਦੀਆਂ ਅੱਖਾਂ ਚ ਘਟਾ ਪਾਉਣ ਦਾ ਯਤਨ ਜੀਵ ਕਰ ਰਹੇ ਨੇ, ਬਹੁਤ ਨਿਗਰੀ ਹੋਈ ਹਾਲਤ ਦੀ ਇਹ ਨਿਸ਼ਾਨੀ ਹੈ। ਇਸ ਪ੍ਰਕਾਰ ਮਹਾਰਾਜ ਨੇ ਇਹਨਾਂ ਗੱਲਾਂ ਨੂੰ ਬਹੁਤ ਨਿੰਦਿਆ ਹੈ। ਮਹਾਰਾਜ ਕਹਿੰਦੇ ਨੇ ਮਾਈ ਮਾਂਗਤ ਤ੍ਰੈ ਲੁਭਾਵੈ, ਮਾਂ ਕਹਿ ਕੇ ਮੰਗਦਾ ਸੀ, ਇਸਤਰੀ ਜਾਣ ਕੇ ਲਬਾਏ ਮਨ ਹੁੰਦਾ, ਇੱਦਾਂ ਨੀ ਕਰਨਾ ਚਾਹੀਦਾ। ਜਿਹਨੂੰ ਜਵਾਨ ਤੋਂ ਮਾਂ ਕਹਿੰਦਾ, ਅੰਦਰੋਂ ਵੀ ਮਾਂ ਹੀ ਸਮਝਣਾ ਵੀ ਮਾਂ ਦੇ ਤੁੱਲ ਹੈ। ਇਸ ਪ੍ਰਕਾਰ ਸਰਮ ਪਤ ਝੋਲੀ, ਖੈਰ ਮੰਗਣ ਲਈ ਦੋ ਚੀਜ਼ਾਂ ਹੁੰਦੀਆਂ ਸਿੱਧਾ ਕੋਲ, ਇੱਕ ਖੱਪਰ ਤੇ ਇੱਕ ਝੋਲੀ। ਖੱਪਰ ਦੇ ਵਿੱਚ ਖੈਰ ਪਵਾਈ ਜਾਣਾ, ਘਰਾਂ ਦੇ ਦਰਵਾਜ਼ਿਆਂ ਵਿੱਚ ਜਾ ਜਾ ਕੇ ਜਦੋਂ ਖੱਪਰ ਭਰ ਜਾਣਾ ਤੇ ਫਿਰ ਝੋਲੀ ਚ ਪਲਟ ਲੈਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਅਸੀਂ ਜਿਹੜੀ ਸ਼ਰਮ ਰੱਖਦੇ ਹਾਂ ਨਾ, ਲੱਜਾ, ਉਹ ਲੱਜਾ ਹੀ ਸਾਡਾ ਪਾਤਰ ਹੈ, ਠੂਠਾ ਹੈ, ਖੱਪਰ ਹੈ, ਤੇ ਉਹ ਲੱਜਾ ਹੀ ਸਾਡੀ ਝੋਲੀ ਹੈ। ਪਤ ਝੋਲੀ ਮੰਗਣ ਕੇ ਤਾਈ ਭੀਖਿਆ ਨਾਮ ਪੜੇ। ਪਤ ਝੋਲੀ ਮੰਗਣ ਵਾਸਤੇ ਸ਼ਰਮ ਲੱਜਾ ਹੈ, ਇਹਦੇ ਵਿੱਚ ਭਿਖਿਆ ਕਿਹੜੀ ਪਾਉਂਦੇ ਆ ਨਾਮ ਦੀ। ਵਾਹਿਗੁਰੂ ਪਾਉ ਤੇਰਾ ਭਾਂਗ ਖੰਡੜੀ ਮੇਰਾ ਚੀਤ, ਮੈਂ ਦੇਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮੈਂ ਤੇਰੇ ਦਰ ਤੇ ਖੜਾ ਭਿਖਾਰੀ ਬਣ ਕੇ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਭਿਖਿਆ ਜਾਚਦਾ ਹਾਂ। ਮੈਂ ਆਪਣੇ ਮਨ ਨੂੰ ਹੀ ਕਾਸਾ ਬਣਾਇਆ, ਠੂਠਾ ਖੱਪਰ ਬਣਾਇਆ ਹੋਇਆ, ਭੁੱਖ ਹੈ ਤੇਰੇ ਦਰਸ਼ਨਾਂ ਦੀ, ਕਿਰਪਾ ਕਰੇ ਮੇਰੀ ਭੁੱਖ ਮੇਟ। ਮੇਰੇ ਮਨ ਦੇ ਰੂਪੀ ਖੱਪਰ ਵਿੱਚ ਮੈਂ ਦਰਸ਼ਨਾਂ ਦੀ ਭਿਖਿਆ ਪਾ। ਇਸ ਪ੍ਰਕਾਰ ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਭਾਈ ਸ਼ਰਮ ਰੱਖਣ। ਦੂਜਾ ਸੰਪਰਦਾਇ ਅਰਥ ਹੈ ਸ਼ਰਮ ਸ਼ਬਦ ਦਾ ਵੈਰਾਗ, ਸ਼ਰਮ ਦਾ ਅਰਥ ਹੈ ਵੈਰਾਗ। ਜਿਹੜਾ ਵੈਰਾਗ ਧਾਰਨ ਕੀਤਾ ਨਾ ਸੰਸਾਰ ਵੱਲੋਂ, ਪਦਾਰਥਾਂ ਵੱਲੋਂ, ਸੰਬੰਧੀਆਂ ਵੱਲੋਂ, ਸੁਰਗ ਬੈਕੁੰਠ ਦੀਆਂ ਮੁਕਤੀਆਂ ਦਿਵ ਭੋਗਾਂ ਵੱਲੋਂ, ਇਹ ਸਾਡਾ ਪਾਤਰ ਹੈ, ਠੂਠਾ ਹੈ, ਖੱਪਰ ਹੈ, ਇਹ ਸਾਡੀ ਝੋਲੀ ਹੈ। ਸੋ ਵੈਰਾਗ ਧਾਰ ਕੇ ਕੇਵਲ ਵਾਹਿਗੁਰੂ ਦੀ ਪ੍ਰਾਪਤੀ ਲੋਚਦੇ ਹਾਂ, ਹੋਰ ਕੋਈ ਭਿਖਿਆ ਨਹੀਂ ਮੰਗਦੇ। ਇਸ ਪ੍ਰਕਾਰ ਇਹ ਯੋਗ ਦੇ ਚਿੰਨ ਇਹੋ ਜਿਹੇ ਧਾਰਨ ਕੀਤੇ ਹੋਏ ਨੇ।
ਧਿਆਨ ਕੀ ਕਰੇ ਬੇਭੂਤ,
ਤੁਸੀਂ ਸਰੀਰ ਤੇ ਸਵਾਹ ਮਲਦੇ ਹੋ ਤੇ ਕੁਝ ਲੱਗੀਏ ਕਿ ਦੁਨੀਆਂ ਇਸਤਰੀ ਰੂਪ ਸਾਡੇ ਤੇ ਮੋਹਤ ਨਾ ਹੋਏ, ਪਰ ਇਹ ਪਰਾਧੀਨਤਾ ਹੈ ਭਈ ਲੋਕਾਂ ਦੀਆਂ ਨਜ਼ਰਾਂ ਨਾ ਸਾਡੇ ਤੇ ਟਿਕਣ ਤੇ ਸਾਡਾ ਆਚਰਣ ਖਰਾਬ ਨਾ ਹੋਏ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਬਚਿਆ ਜਾ ਸਕਦਾ, ਵਿਕਾਰਾਂ ਤੋਂ, ਬੁਰੇ ਕਰਮਾਂ ਤੋਂ, ਚਰਿੱਤਰਹੀਣਤਾ ਤੋਂ ਇਸ ਤਰ੍ਹਾਂ ਨਹੀਂ ਬਚਿਆ ਜਾਂਦਾ। ਅੰਦਰਲਾ ਧਿਆਨ ਜੇ ਨਹੀਂ ਠੀਕ ਤਾਂ ਬਚਿਆ ਨਹੀਂ ਜਾ ਸਕਦਾ। ਅੰਦਰੋਂ ਜਿਹੜਾ ਅੰਦਰਲਾ ਮਨ ਦਾ ਧਿਆਨ ਹੈ, ਮਨ ਦਾ ਰੁੱਖ ਹੈ, ਉਹ ਪਰਮਾਤਮਾ ਵਾਲੇ ਪਾਸੇ ਕੀਤਾ ਜਾਏ, ਇਹ ਹੈ ਸਾਡੀ ਵਿਭੂਤ। ਜੋ ਅਸੀਂ ਧਿਆਨ ਜੋੜਦੇ ਹਾਂ ਨਾ ਵਾਹਿਗੁਰੂ ਵਿੱਚ, परमात्मा दे मिलन दी तांग करके उहदे नाम विच ध्यान जोड़दे हां। कई सवाल करदे ने जी, नाम जपदे हां किसे फोटो दा ध्यान कर लेना चाहिदा कि नहीं? नहीं, सतपुरशां दे वचन ने कि फोटो दा ध्यान इस तरह है जिवें किसे बच्चे नूं तुरन वास्ते सहायता देई दी है गडीरे दी, वो गडीरे दी सहायता नाल तुरना सिख जांदा है, फिर गडीरा छुट जांदा है। इन्नी अहमियत रखदा फोटो दा ध्यान, इहदों वध नहीं। सो फिर जिवें फोटो ध्यान जोड़ना भी कठिन साधन है, फिर इस फोटो दा ध्यान छड्डना भी कठिन है, क्योंकि परमात्मा निर्गुण स्वरूप है। वो एक देशी नहीं, एक शरीर का कैदी नहीं है। साडे सतगुरु भी दस स्वरूप जिहड़े धारे ने, जिथे जिथे को सिख हजूर नूं मिलिया यही उपदेश दिता कि साडा स्वरूप शब्द है। जिस तरह गुरु तेग बहादुर साहब महाराज जिस वेले असाम च गए ने, मसंत बुलाकी दास की मां ने जो बड़ी श्रद्धालु सी, उन्हें बहुत श्रद्धा जाहिर की और बेनती की गुरु तेग बहादुर साहब महाराज नूं कि सच्चे पातशाह अज तुसी प्रतख दर्शन दे रहे हो, मैं बिरदा हाँ, नाल नाल तां रह नहीं सकांगी, तुहाडे रोजाना दे सदीवी दर्शन मैनूं किवें होणगे, मैं तुहाडा चित्र बनाउणा चाहुंदी हां मसवर नूं सदके, चित्रकार नूं सदके। हजूर ने बहुत उपदेश दिता कि माता जी साडा ये पंज भूतक शरीर ये साडा असली वजूद नहीं है, साडा स्वरूप शब्द है। शब्द नाल प्रीत पाओ, शब्द नाल जुड़ो। बाणी च बचना ने शब्द मिले से विछड़ा ना ही, जिहड़े शब्द नाल मिले हन उन्हां दा विछोड़ा नहीं पैंदा। जिहड़े शरीरां दे ध्यानी हन शरीरां दा विछोड़ा पै जाएगा, शरीर मुड़के नहीं दिसेगा, अक्सर खाक हो जाएगा। इस करके ये ध्यान ठीक नहीं। पर माता ने ज्यादा हठ किया, मसवर नूं सद लिया, मसवर स्वरूप बनाउंदा गुरु तेग बहादुर साहब की तस्वीर, धड़दा उन्हें फोटो का तैयार कर लिया, पर हजूर का चेहरा नहीं सी बनता मसवर तो। पर उस माता दे हठ करके फिर सतगुरु ने आप कलम पकड़ के अपना चेहरा मूरा स्वरूप उस तरह का बनाया। पता नहीं हजे वो फोटो चित्र उत्थे असाम च है जा नहीं, पर बनवाया उसने। क्यों? सतगुरु महाराज का उपदेश यही है कि साडा स्वरूप वजूद शब्द है, ना कि शरीर। इस करके शरीर की फोटो का ध्यान धरना भी वेहत नहीं, योग नहीं है। ध्यान धरो तिह को मन में, जिह को अमितोज सबै जग छायो, अथवा धुन में ध्यान, ध्यान में जानिया गुरमुख अकथ कहानी। सो धुन जिहड़ी है ना, शब्द की आवाज, नाम जपना सहजे सहजे अपने आप नूं आवाज सुने, शब्द की वाहिगुरु जप रहे हैं उसकी आवाज सुने, बाणी पढ़ रहे हैं आवाज कन्ना तक पहुंचे, सानू अंदरों सुने, उत्थे ध्यान जोड़ना। सो इस प्रकार परमात्मा नूं मिलन की तांग अंदर पैदा करके सिमरन भजन करना, ध्यान जोड़ना, ये असी विभूति करते हाँ। ये असी अपने शरीर से विभूति मिली हुई है, भाव मन के अंदर जो ध्यान है यही साड़ी विभूत है। शरीर से सुआह मलन का कोई लाभ नहीं, हाथी भी नहा के अपने पिंडे से सुआह मल ही लेंदा ना। सो इस प्रकार सो चंदन लेप होत देखो सुख गर्दव भस्म संगीत, कहिंदे ये तां खोते वाला सुभाअ, उन्हूं भावें चंदन का लेपा कर दे ना खोते नूं गधे नूं, उहदा फिर भी प्रेम सुआह नाल ही हुंदा, सुआह जी लेटदा। उन्हूं चंदन की सुगंधी का कोई अहमियत नहीं है, कोई कीमत नहीं हो जाणदा। इस करके शरीर से सुआह मलन का कोई लाभ नहीं। जिहो जिहा वजूद स्वरूप वाहिगुरु ने बनाया उहो जिहा रखो। सो इस करके अंदरला जिहड़ा मन है इनू वकारा वालों रोको, ध्यान है जिहड़ा उस संसार वालों उपराम करो, उच्चा चको, ये विभूति है।
हिंसा काल कुआरी काया।
और इस प्रकार फिर हजूर कहन लगे तुसी खिंथा गोदड़ी धारण कर दे हो, लीरां टाकियां कठियां करके ते अपने शरीर नूं कजण वास्ते, ठंड पाले तो गर्मी तो सर्दी तो बचा करन वास्ते तुसी खिंथा धारण कर दे हो, निम्रता जनाउण लई ते असी सादा पहनदे हां। महाराज कहिंदे जिहड़ा काल आ ना मौत, उस नूं याद रखना, सिर ते खड़ी समझना, फिर वकार नहीं सताउंदे, फिर पाप नहीं सताउंदे, पापां दा पाला नहीं लगेगा, वकारां दी तपश नहीं व्यापेगी, ਜਿਹੜਾ ਮਨੁੱਖ ਇਹ ਖਿੰਥਾ ਧਾਰਨ ਕਰਦਾ, ਖਿੰਥਾ ਤੋਂ ਮਤਲਬ ਕਾਲ ਨੂੰ ਮੌਤ ਨੂੰ ਸਦਾ ਚੇਤੇ ਰੱਖਦਾ, ਦੁਨੀਆਂ ਮੌਤ ਭੁਲਾ ਕੇ ਡਰਦੀ ਬਹੁਤ ਆ ਮੌਤ ਤੋਂ, ਸਾਰਾ ਸੰਸਾਰ ਡਰਦਾ, ਪਰ ਇਹ ਚੇਤਾ ਭੁਲਾਇਆ ਹੋਇਆ ਵੀ ਮੌਤ ਸਿਰ ਤੇ ਖੜੀ ਹੈ। ਹਜ਼ੂਰ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਲਤ ਮੋਤ ਨਾ ਜਾਣਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿਸ ਵੇਲੇ ਨੂਰ ਦੀਨ ਕਾਜ਼ੀ ਕੋਲ ਪੜ੍ਹਨ ਵਾਸਤੇ ਬਿਠਾਇਆ ਗਿਆ ਤਾਂ ਮਹਾਰਾਜ ਕਹਿਣ ਲੱਗੇ ਕਾਜ਼ੀ ਸਾਹਿਬ ਤੁਹਾਨੂੰ ਅਸੀਂ ਪੜ੍ਹਾਉਂਦੇ ਹਾਂ, ਤੁਸੀਂ ਕਦੇ ਚੇਤੇ ਨਹੀਂ ਕੀਤਾ ਵੀ ਸਿਰ ਦੇ ਕੇਸ ਇਜ਼ਰਾਈਲ ਫਰਿਸ਼ਤੇ ਨੇ ਫੜੇ ਹੋਏ, ਕਦੇ ਰੱਬ ਅੱਗੇ ਦਾਦ ਫਰਿਆਦ ਨਹੀਂ ਕੀਤੀ ਆਪਣੇ ਬਚਾ ਲਈ? ਸੁਣੋ, ਯਕ ਅਰਜ ਗੁਫਤਮ ਤੇਸ ਤੋ ਦਰਗੋਸ਼ ਕੁਨ ਕਰਤਾਰ। ਇਉਂ ਬੇਨਤੀ ਕਰ ਵਾਹਿਗੁਰੂ ਨੂੰ ਭਈ ਹੇ ਕਰਤਾਰ ਅਕਾਲ ਪੁਰਖ, ਯਕ ਅਰਜ ਇੱਕ ਅਰਜ ਬੇਨਤੀ ਅਰਦਾਸ, ਗੁਫਤਮ ਮੈਂ ਕਹਿੰਦਾ ਹਾਂ, ਯਕ ਅਰਜ ਗੁਫਤਮ ਤੇਸ ਤੋ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ, ਦਰਗੋਸ਼ ਕੁਨ ਕਰਤਾਰ, ਦਰ ਮੈਨੇ ਵਿੱਚ, ਉਸ ਮੈਨੇ ਕੰਨ, ਕੰਨ ਦੇ ਵਿੱਚ ਕਰਕੇ ਮੇਰੀ ਬੇਨਤੀ ਨੂੰ ਸੁਣੋ, ਕੰਨ ਦੇ ਕੇ ਮੇਰੀ ਬੇਨਤੀ ਸੁਣੋ। ਹੱਕਾ ਕਬੀਰ ਕਰੀਮ ਤੂੰ ਹੱਕ ਸੱਚ ਸਰੂਪ, ਕਬੀਰ ਸਭ ਤੋਂ ਵੱਡਾ, ਕਰੀਮ ਬਖਸ਼ਿਸ਼ਾਂ ਕਰਨ ਵਾਲਾ, ਬਖਸ਼ਿਸ਼ਾਂ ਦਾ ਮਾਲਕ ਬਖਸ਼ਿੰਦ। ਹੱਕਾ ਕਬੀਰ ਕਰੀਮ ਤੂੰ ਬੇਐਬ, ਸਾਰੇ ਐਬਾਂ ਤੋਂ, ਗੁਨਾਹਾਂ ਵਕਾਰਾਂ ਤੋਂ ਰਹਿਤ ਪਰਵਦਗਾਰ, ਪਾਲਣ ਵਾਲਾ ਸਾਰੀ ਸ੍ਰਿਸ਼ਟੀ ਨੂੰ, ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ, ਦੁਨੀਆ ਦੇ ਸਭ ਟਿਕਾਣੇ, ਸਭ ਵਜੂਦ, ਸਭ ਅਸਥਾਨ ਸੰਸਾਰ ਦੇ ਫਾਨੀ ਹਨ, ਫਨਾ ਹੋਣ ਵਾਲੇ ਹਨ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਦਿਲ ਦੇ ਅੰਦਰ ਨਿਸ਼ਚੇ ਕਰਕੇ ਇਹ ਗੱਲ ਜਾਣ ਕਿ ਦੁਨੀਆ ਦੇ ਮੁਕਾਮ ਫਨਾ ਹੋਣ ਵਾਲੇ ਹਨ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ। ਸੋ ਇਸ ਪ੍ਰਕਾਰ ਦਿਲ ਹੇਚ ਨਾ ਦਾਨੀ, ਦਿਲ ਦੇ ਅੰਦਰ ਇਹ ਗੱਲ ਨੀ, ਮਮ ਸਰ ਮੂਏ ਅਜਰਾਇਲ ਗ੍ਰਿਫਤਾ, ਮੇਰੇ ਸਿਰ ਦੇ ਕੇਸ, ਮੂਏ ਮੈਨੇ ਕੇਸ, ਫਾਰਸੀ ਚ ਮੂਏ ਕੇਸ ਨੂੰ ਕਹਿੰਦੇ ਨੇ, ਮੇਰੇ ਸਿਰ ਦੇ ਕੇਸ ਅਜਰਾਇਲ ਨਾਂ ਦੇ ਫਰਿਸ਼ਤੇ ਨੇ ਪਕੜੇ ਹੋਏ ਨੇ, ਮਾਨੋ ਭਾਵ ਅਜਰਾਇਲ ਫਰਿਸ਼ਤਾ ਮੌਤ ਦਾ ਫਰਿਸ਼ਤਾ ਨਾ, ਉਹਨੂੰ ਸਰਾਣੇ ਖੜਿਆ ਸਮਝ, ਤੇ ਉਹਨੇ ਮੇਰੇ ਕੇਸ ਹੱਥ ਚ ਫੜੇ ਹੋਏ ਨੇ। ਦਿਲ ਹੇਚ ਨਾ ਦਾਨੀ, ਪਰ ਦਿਲ ਵਿੱਚ ਇਹ ਗੱਲ ਭੋਰਾ ਵੀ ਇਸ ਇਨਸਾਨ ਨੇ, ਜੀਵ ਨੇ ਨਹੀਂ ਜਾਣੀ ਤੇ ਮੇਰੇ ਸਰਾਣੇ ਇਜ਼ਰਾਇਲ ਖੜਾ ਹੈ, ਪਤਾ ਨਹੀਂ ਕਿਸ ਵੇਲੇ ਸਵਾਸ ਪੂਰੇ ਹੋ ਜਾਣੇ ਤੇ ਮੈਨੂੰ ਜਾਣਾ ਪੈਣਾ, ਮੇਰੀ ਮੌਤ ਸਿਰ ਤੇ ਖੜੀ ਹੈ, ਇਹ ਗੱਲ ਦਿਲ ਵਿੱਚ ਦੁਨੀਆਂ ਨੇ ਨਹੀਂ ਜਾਣੀ। ਫਿਰ ਮਹਾਰਾਜ ਕਹਿੰਦੇ ਜਨ ਪਿਸਰ ਪਦਰ ਬਿਰਾਦਰਾਂ, ਇਸਤਰੀ ਪੁੱਤਰ ਪਿਓ ਭਰਾ, ਕਸ ਨੇਸ ਦਸਤੰਗੀਰ, ਕੋਈ ਵੀ ਬਾਂਹ ਫੜਨ ਵਾਲਾ ਨਹੀਂ ਹੋਵੇਗਾ। ਆਖਿਰ ਬੇਅਫਤਮ ਕਸ ਨ ਦਾਰਦ, ਚੂ ਸਵਦ ਤਕਬੀਰ। ਜਿਵੇਂ ਬੱਕਰੇ ਦੇ ਕੂਹਣ ਵਾਲੀ ਹਾਲਤ ਹੋਵੇਗੀ ਨਾ ਅੰਤ ਸਮੇਂ, ਤੇ ਉਸ ਵੇਲੇ ਤੇਰੇ ਨੇੜੇ ਕੋਈ ਨਹੀਂ ਆਵੇਗਾ। ਆਖਿਰ ਬੇਅਫਤਮ ਡਿੱਗੇਗਾ ਧਰਤੀ ਦੇ ਧੌਣ ਪਰ, ਮੈਂ ਕਸ ਨ ਦਾਰਦ, ਤੇਰਾ ਦਰਦੀ ਨਹੀਂ ਕੋਈ ਹੋਵੇਗਾ। ਇਹ ਗੱਲ ਚੇਤੇ ਨਹੀਂ ਰੱਖੀ? ਜਨ ਪਿਸਰ ਪੱਧਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਿਰ ਬਿਆਪਤਮ ਕਸ ਨਦਾਰਦ, ਚੂ ਸਵਦ ਤਕਬੀਰ, ਸਭ ਰੋਜ਼ ਗਸਤਮ ਦਰ ਹਵਾ। ਵਾਹਿਗੁਰੂ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਖੁਦਾ ਪਾਕ ਪਵਿੱਤਰ ਅਕਾਲ ਪੁਰਖ ਸਰੂਪ, ਅਕਾਲ ਪੁਰਖ ਵਾਹਿਗੁਰੂ, ਸਭ ਰੋਜ਼, ਸਭ ਮਹਿਣੇ ਰਾਤ, ਰੋਜ਼ ਦਿਨ, ਰਾਤ ਤੇ ਦਿਨ ਗਸਤਮ ਮੈਂ ਫਿਰਦਾ ਹਾਂ, ਵਿਚਰਦਾ ਹਾਂ, ਸਭ ਰੋਜ਼ ਗਸਤਮ ਦਰ ਹਵਾ। ਹਵਾ ਵਿੱਚ, ਹਵਾ ਮੈਨੇ ਇੱਛਾ, ਦੁਨਿਆਵੀ ਪਦਾਰਥਾਂ ਦੀ, ਵਿਕਾਰਾਂ ਦੀ ਇੱਛਾ ਵਿੱਚ ਦਿਨ ਰਾਤ ਮੈਂ ਤੁਰਿਆ ਫਿਰਦਾ ਹਾਂ। ਸਭ ਰੋਜ਼ ਗਸਤਮ ਦਰ ਹਵਾ, ਕਰਦੇਮ ਬਦੀ ਖਿਆਲ, ਤੇ ਬਦੀਆਂ ਦੇ ਬੁਰੇ ਕਰਮਾਂ ਨੂੰ ਕਰਮ ਦੇ ਨਿੱਤ ਪ੍ਰਤੀ ਖਿਆਲ ਮੇਰੇ ਅੰਦਰ ਪੈਦਾ ਹੁੰਦੇ ਨੇ। ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮੈਂ ਗ੍ਰਹਿਣ ਨਹੀਂ ਕਰਦਾ ਨੇਕੀ ਵਾਲੇ ਕਰਮਾਂ ਨੂੰ ਕਰਨ ਵਾਸਤੇ, ਮੈਂ ਗ੍ਰਹਿਣ ਨਹੀਂ ਕਰਦਾ ਨੇਕੀ ਵਾਲੇ ਕਮਾਂ ਨੂੰ। ਗਾਹੇ ਨਾ ਨੇਕੀ ਕਾਰ ਕਰਦਮ, ਮਮ ਈਚ ਨੀ ਅਹਿਵਾਲ, ਮੇਰਾ ਇਹੋ ਜਿਹਾ ਹਵਾਲ ਹੈ, ਮੇਰੀ ਇਹੋ ਜਿਹੀ ਹਾਲਤ ਹੈ। ਸੋ ਗਾਹੇ ਨਾ ਨੇਕੀ ਕਾਰ ਕਰਦਮ, ਮਮ ਈਚ ਨੀ ਅਹਿਵਾਲ, پھر کہو واہگرو نو کہ بد وقت ہم چو بخیل غافل میں سب تو مندے پاگاں والا کھوٹے پاگاں والا کھوٹے کرماں والا کھوٹی تقدیر والا کھوٹی قسمت والا بدبخت ہم چو بخیل چگلی تے نندیا کرنا میرا سبھا ہے میں غافل سست ہاں وکاراں چ فسیا ہویا رب والوں غافل ہو چکا ہاں رب دی یاد والوں غافل ہاں سست ہاں بد وقت ہم چو بخیل غافل بے نظر شبھ گنا شاستر گیان والوں رب دے نام والوں میں انا ہاں سس پرکار بے باک رب دے خوف تو بھی ہینا رب دا ڈر بھی میری کھنڑی چ نہیں رب دے ڈر نو بھلا کے برے کرم کر رہا ہاں نانک بگوئد جن ترا بینتی کردا ہے نانک اکال پرکھ دے چرناں وچ کہ میں تیرا جن ہاں واہگرو تیرا ہاں ہاں تیرا پر کنی کی اہمیت ہے میری کنی کی بڑتن ہے میرے وچ تیرے چاکراں پاک خاک جو تیرے چاکر ہن بھگت ہن انہاں دے پیراں دی خاک ورگا میں تیرا ایک ادنا جا سیوک ہاں انج کرنا چاہیے ساری زندگی یہ بینتی اکال پرکھ نو کرنی چاہیے پر واہگرو تو ہی ہے جی مینو بخش لیں تا اس پرکار کال نو سر تے کھڑا ہویا سمجھنا پیندے خان گرو ہرگوبند صاحب مہاراج نو آ کے بینتی کردا بے مہاراج تسی نت اپدیش دیندے ہو پھر کٹ سو کٹ کھاؤ تے وکاراں تو بچ کے رہو اچا جیون بناؤ آچرن اچا بناؤ مہاراج تسی چار چار مجھاں دا مینو دودھ چنگایا وڈا پہلوان بنایا شریر تکڑا ہے بھوک بھی بہت لگتی ہے نیند بھی بہت آتی ہے وکاراں دا بھی غلبہ ہے پر مہاراج تہاڈے وال ویکھ کے میں بڑا حیران ہاں تسی میرے نالوں تکڑے ہو میرا زور تسی کراؤندے ہو ہور نہیں کوئی میرے لاگے ٹھہرتا تہاڈا بھی شریر بڑا تکڑا ہے گرو ہرگوبند صاحب مہاراج دساں سروپاں چوں بہت زیادہ بلی تے اچا شریر قد کاٹ سی مہاراج کا اور بڑ جودا دل پنجن گر سورما بڑ جودا بو پر اپکاری تائیں بھائی گرداس نے لکھا ہے بائی چپے رسی دے مڑ کے حضور دی گردن دوالے آدھے سن سوا گٹھ لمی گردن سی گرو ہرگوبند صاحب دی انج انہیں بےنتی کی مہاراج میں تہاڈے ول ویکھ کے بڑا حیران ہاں پھر تہاڈے تے کوئی اثر نہیں نہ نیند دا نہ بھکھ دا نہ وکاراں دا کوئی اثر نہیں ہے ایک گل مہاراج کہن لگے پیندے خان وڈا پہلوان بنیا فردا ستاں دنوں دے وچ وچ تیری موت ہو جانی ہے وہ گھر چلیا گیا چنتا لگ گئی کہ گرو ہرگوبند صاحب دا جھوٹ نہیں بولتے جو نہ کیا ست ہوئے گا نیند بھی نہیں آتی گھر والی پرشادہ لے کے آتی کہ نہ بھوک نہیں لگتی نہ وکار ستاؤ نہ کوئی خیال کسی پاسے سنسار وال جاندا ہے موت دی چنتا وچ سات دن لنگ اٹھویں دن پیدے خان لسا جہا ہویا گرو ہرگوبند صاحب مہاراج چرنا چایا گٹیاں گندا بھی گرو مہاراج جھوٹ نہیں بولتے پر موت نہیں ہوئی دن اٹھواں چڑھ گیا حضور دے پاس آیا کہنے لگا مہاراج تسی جھوٹ تاں بولیا نہیں کدی پر تہاڈا بچن نہیں پورا ہویا مہاراج کہنے لگے بچن دی گل بعد چ کراں گے پہلاں دس پھر تینوں نیند تو نہیں بہتی آئی بھوک تو نہیں لگی کسی وکار نے تو نہیں زیادہ ستایا کہنے لگا نہ مہاراج چت چنتا لگی رہی ہے موت دی مر جان دی پھر مر جانا ہور تاں سب کچھ وستر گیا سچے پاتشاہ مہاراج کہنے لگے بس پھر سنساریاں وچ تے ساڈے چ ہوئی انتر ہے اسی اس کال نو موت نو بالکل نزدیک سمجھدے ہاں پر رہنے ہاں چنتا تو مکت کال دی چنتا سانو کوئی نہیں جو ضرور بر ضرور ہوئے گا ہی وہ چنتا کیوں چنتا تا کی کیجیے جو انہونی ہوئے جڑی انہونی گل واپر نہیں ہوئے اپنے نال چنتا کریے جڑی ہونی ہے انت نو ایک دن ہونی ہے مہاراج نے کہا مرن لکھائے منڈل میں آئے موت نو لکھا کے جیو دا جنم ہویا جنم بعد وچ موت پہلا لکھ گئی اس کر کے جدو جیو آئی مرن لکھا کے ہن تا پھر اس دی چنتا نہیں یہ پے نو جتنا ہے یہ سر تے کھڑا سمجھ کے پاپا تو بچنا ہے جڑا جیو موت نو سر تے کھڑی سمجھ رہے وہ اتوں پاپ کیویں ہو سکتا ہے انہوں برے فرنے کیویں فرن گئے ایک گل تے دوجا رب نو نیڑے سمجھنا بھائی میں جو کچھ بھی کر رہا ہاں پرماتما دی حضوری وچ ہی کر رہا رب تو کتے میں نس نہیں سکتا مہاراج نے بچن کیتا ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਤੇਰਾ, ਕਹੋ ਕਿੱਥੇ ਹਰ ਪਹੁ ਨਸੀਆ। ਰੱਬ ਤੋਂ ਨੱਠ ਕੇ ਕਿੱਥੇ ਜਾਏਗਾ? ਜੋ ਕਰਮ ਸਰੀਰ ਕਰਕੇ ਕਮਾਏ ਜਾਂਦੇ ਨੇ ਉਹਨਾਂ ਨੂੰ ਵੀ ਪਰਮਾਤਮਾ ਵੇਖਦਾ, ਤੇ ਜੋ ਮਨ ਚ ਫੁਰਨੇ ਫੁਰਦੇ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਜਾਣਦੇ ਨੇ। ਇਸ ਕਰਕੇ ਜਿਹੜਾ ਮਨੁੱਖ ਮੌਤ ਨੂੰ ਤੇ ਅਕਾਲ ਪੁਰਖ ਨੂੰ ਨੇੜੇ ਸਮਝ ਲਏ ਉਹਦੇ ਹੱਥੋਂ ਪਾਪ ਬਿਲਕੁਲ ਨਹੀਂ ਹੋ ਸਕਦਾ। ਜਿਹੜਾ ਸਦਾ ਇਹ ਧਾਰਨ ਕਰਕੇ ਰੱਖੇ ਮਨ ਚ, ਪਰ ਸਾਨੂੰ ਇਹ ਗੱਲਾਂ ਭੁੱਲ ਜਾਂਦੀਆਂ। ਜਿੰਨਾ ਮਰਜ਼ੀ ਉਪਦੇਸ਼ ਅਸੀਂ ਸੁਣੀਏ ਵਿਚਾਰੀਏ, ਇਹ ਚੇਤਾ ਭੁੱਲਦਾ ਤਾਂ ਹੀ ਸੰਸਾਰਾ ਕਰ ਬਿਰਤੀ ਹੈ। ਜੇ ਚੇਤਾ ਰਹੇ, ਮਾਰੇ ਕਹਿੰਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਉਹ ਬੰਨਣੋਂ ਨੀ ਦੁਨੀਆਂ ਦੇ ਬੰਨਦੇ ਬਹੁਤੇ, ਜਿਹਨਾਂ ਨੇ ਇਹ ਗੱਲ ਧਾਰ ਲਈ ਵੀ ਚਲੇ ਜਾਣਾ, ਇਹ ਮੰਡ ਲਿਆ ਦਿਲ ਵਿੱਚ ਵੀ ਇੱਕ ਦਿਨ ਜਾਣਾ ਹੀ। ਮਾਰ ਕੰਡੇ ਤੇ ਕੂਅਤ ਕਾਈ ਜਿਨ ਤ੍ਰਿਣ ਧਰ ਮੂੜ ਬੁਲਾਏ। ਨਾਮਦੇਵ ਜੀ ਯਾਤਰਾ ਕਰਨ ਚਲੇ ਗਏ ਕਿਤੇ, ਤੇ ਪਿੱਛੋਂ ਜਿਹੜਾ ਰਾਜਾ ਸੀ ਨਾ ਬਾਦਸ਼ਾਹ, ਉਹਨੇ ਮਹੱਲ ਉਸਾਰਨੇ ਸੀ, ਤੇ ਸਰਵੇ ਲਾਉਣ ਵਾਲਿਆਂ ਨੇ ਦੱਸਿਆ ਵੀ ਵਿੱਚ ਝੁੱਗੀ ਆਉਂਦੀ ਹੈ ਨਾਮਦੇਵ ਦੀ, ਜੇ ਝੁੱਗੀ ਢਾ ਦਈਏ ਤਾਂ ਮਹੱਲ ਸੋਹਣੇ ਬਣਨਗੇ। ਕਹਿਣ ਲੱਗੇ ਨਾਮਦੇਵ ਸਾਨੂੰ ਕੀ ਕਰ ਲਵੇਗਾ, ਜੇ ਬਹੁਤ ਔਖਾ ਉਹ ਚਾਰ ਦਮੜੇ ਦੇ ਦਿਆਂਗੇ, ਢਾ ਦਿਓ ਝੁੱਗੀ ਤੇ ਮਹੱਲ ਸਾਰੋ ਵਧੀਆ। ਡੂੰਘੀਆਂ ਕਰਕੇ ਨਹੀਂ ਪੁੱਟਿਓ। ਜਦੋਂ ਉਹ ਮਹੱਲ ਉਸਰਦੇ ਪਏ ਸੀ, ਨਾਮਦੇਵ ਦੀ ਝੁੱਗੀ ਢੱਟ ਗਈ। ਨਾਮਦੇਵ ਜੀ ਆਏ, ਪੁੱਛਿਆ ਮੇਰੀ ਝੁੱਗੀ ਸੀ ਇੱਥੇ ਗਰੀਬ ਦੀ, ਕਹਿੰਦੇ ਢਾ ਦਿੱਤੀ ਬਾਦਸ਼ਾਹ ਦੇ ਮਹੱਲਾਂ ਵਿੱਚ, ਦੱਬੀ ਗਈ ਥੱਲੇ। ਕਹਿਣ ਲੱਗੇ ਸ਼ਾਹ, ਫਿਰ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਵੀ ਗਹਿਰੀ ਕਰਕੇ ਨੀਮ ਖੁਦਾਈ, ਡੂੰਘੀਆਂ ਕਰਕੇ ਨੀਹਾਂ ਖੁਦਾਈਆਂ ਗਈਆਂ, ਪੱਟੀਆਂ ਗਈਆਂ, ਉੱਪਰ ਮੰਡਪ ਛਾਏ, ਉੱਪਰ ਮਹੱਲ ਉਸਾਰੇ ਗਏ। ਕਹਿਣ ਲੱਗੇ ਪਰ ਚੇਤੇ ਰੱਖੋ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੜ ਬੁਲਾਏ। ਮਾਰ ਕੰਡਾ ਰਿਸ਼ੀ ਹੋਇਆ, ਉਹ ਘਾਹ ਦੀਆਂ ਤਿੜਾਂ ਤੋੜ ਕੇ ਸਿਰ ਤੇ ਰੱਖੀਆਂ ਹੋਈਆਂ, ਤੇ ਘਾਹ ਦੀ ਛੰਨ ਵਿੱਚ ਉਹਨੇ ਉਮਰ ਬਤੀਤ ਕੀਤੀ। ਭਾਈ ਕਿੰਨੀ ਕਿਲੋ ਅੰਬੀ ਉਮਰ ਅਕਸਰ ਮੁੱਕੀ ਜਾਣੀ ਉਹਨਾਂ, ਇਸ ਦੁਨੀਆਂ ਤੇ ਰਹਿਣਾ ਤਾਂ ਹੈ ਨਹੀਂ। ਇਸ ਕਰਕੇ ਕਾਹਨੂੰ ਬੰਨਣੂ ਬੰਨੀਏ ਬਹੁਤੇ, ਜਿਨ੍ਹਾਂ ਨੇ ਇਹ ਗੱਲ ਜਾਣ ਲਈ ਉਹ ਬੰਨਣੂ ਨਹੀਂ ਬੰਨਦੇ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ, ਉਹਨਾਂ ਦੇ ਅੰਦਰ ਇਹ ਕਾਮਨਾ ਬਹੁਤੀ ਨਹੀਂ ਪੈਦਾ ਹੁੰਦੀ ਤੇ ਬਹੁਤਾ ਕੁਛ ਫੈਲਾ ਕਰੀਏ ਦੁਨੀਆਂ ਦੇ ਵਿੱਚ। ਪਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ, ਕਹਿੰਦੇ ਜਿਨ੍ਹਾਂ ਨੇ ਚਲੇ ਜਾਣ ਦੀ ਸਾਰ ਨੂੰ ਨਹੀਂ ਜਾਣਿਆ, ਦੁਨੀਆਂ ਦੇ ਧੰਦਿਆਂ ਵਿੱਚ ਕੰਮ ਸਵਾਰਨ ਵਿੱਚ ਉਹਨਾਂ ਦੀ ਬਿਰਤੀ ਲੱਗੀ ਹੋਈ ਹੈ। ਜਿਨ੍ਹਾਂ ਚਲੇ ਜਾਣ ਨੂੰ ਜਾਣ ਲਿਆ ਉਹਨਾਂ ਦਾ ਚਿੱਤ ਨਹੀਂ ਸੰਸਾਰ ਚ ਲੱਗਦਾ। ਇਸ ਪ੍ਰਕਾਰ ਕਾਲ ਨੂੰ ਮਾਰੇ ਕਹਿੰਦੇ ਨੇ ਚੇਤੇ ਰੱਖਣਾ, ਇਹ ਹੈ ਸਾਡੀ ਖਿੰਥਾ। ਕੋਦੜੀ ਇਹ ਧਾਰਨ ਕੀਤੀ ਹੈ ਹਮੇਸ਼ਾ ਕਾਲ ਨੂੰ ਮੌਤ ਨੂੰ ਯਾਦ ਰੱਖਣਾ, ਤੇ ਕੁਆਰੀ ਕਾਇਆ ਇਸ ਕਾਇਆ ਨੂੰ ਦੇਹ ਨੂੰ ਸਰੀਰਕ ਤੌਰ ਤੇ ਪਾਪਾਂ ਤੋਂ ਬਚਾਉਣਾ, ਸਰੀਰਕ ਤੌਰ ਤੇ ਕਾਇਆ ਨੂੰ ਪਵਿੱਤਰ ਰੱਖਣਾ। ਕੁਆਰੀ ਤੋਂ ਮਤਲਬ ਹੈ ਪਵਿੱਤਰ ਰੱਖਣਾ, ਬਕਾਰਾਂ ਤੋਂ ਬਚਾ ਕੇ ਰੱਖਣਾ। ਅੱਗੇ ਬਚਨ ਕਰਦੇ ਨੇ ਜੁਗਤ ਡੰਡਾ ਪ੍ਰਤੀ, ਜੁਗਤ ਤੇ ਕੌਮਾ ਲੱਗੇਗਾ। ਇਹ ਸਾਡੀ ਜੁਗਤੀ ਹੈ, ਰੱਬ ਵਿੱਚ ਜੁੜਨ ਦਾ ਇਹ ਸਾਡਾ ਤਰੀਕਾ ਹੈ। ਤੇ ਡੰਡਾ ਪ੍ਰਤੀਤ, ਅਸੀਂ ਡੰਡਾ ਕਿਹੜਾ ਪਕੜਿਆ ਹੋਇਆ? ਪਰਮਾਤਮਾ ਚ ਨਿਸ਼ਚਾ ਕਰਨਾ, ਵਿਸ਼ਵਾਸ ਦਾ, ਪ੍ਰਤੀਤੀ ਦਾ, ਭਰੋਸੇ ਦਾ ਅਸੀਂ ਸਿੱਧੋ ਡੰਡਾ ਪਕੜਿਆ ਹੋਇਆ। ਇਸ ਕਰਕੇ ਯੋਗ ਦੇ ਚਿੰਨ ਸਾਡੇ ਕੋਲ ਹਨ ਸਾਰੇ, ਤੁਹਾਨੂੰ ਦਿਸਦੇ ਨਹੀਂ, ਇਹ ਦਿਸਣ ਵਾਲੀਆਂ ਨਿਸ਼ਾਨੀਆਂ ਨਹੀਂ ਹਨ। ਜਿਹੜਾ ਤੁਹਾਡੇ ਕੋਲ ਚਿੰਨ ਹੈ ਇਹ ਵਿਖਾਵਾ ਹੈ, ਨਿਰਾ ਹੀ ਵਿਖਾਵਾ ਹੈ, ਨਿਰਾ ਹੋਰ ਕੁਛ ਨਹੀਂ। ਬਨਾਵਟ ਹੈ ਕਿ ਯੋਗੀ ਹੈ, ਪਰ ਯੋਗੀ ਹੈ ਨਹੀਂ। ਯੋਗੀ ਜਿਹਨੇ ਬਣਨਾ ਉਹਨੂੰ ਇਹ ਗੁਣ ਧਾਰਨ ਕਰਨੇ ਪੈਣਗੇ। ਕਾਲ ਵੱਲੋਂ ਮੌਤ ਵੱਲੋਂ ਚਿੱਤ ਨੂੰ ਇਹ ਗੱਲ ਟਕਾ ਕੇ ਰੱਖਣੀ ਚਿੱਤ ਵਿੱਚ ਕਿ ਮੌਤ ਆਏਗੀ, ਤੇ ਪਾਪਾਂ ਵੱਲੋਂ ਕਾਇਆ ਨੂੰ ਕੁਆਰੀ ਰੱਖਣਾ, ਪਵਿੱਤਰ ਰੱਖਣਾ, ਪਾਪਾਂ ਤੋਂ ਬਚਾ ਕੇ ਰੱਖਣੀ ਦੇਈ, ਇਹ ਸਾਡੀ ਜੁਗਤੀ ਹੈ। ਪਰਮਾਤਮਾ ਵਿੱਚ ਵਿਸ਼ਵਾਸ ਕਰਨਾ, ਕਿਉਂਕਿ ਹਰੇਕ ਕਰਮ ਦਾ ਮੁੱਢ ਵਿਸ਼ਵਾਸ ਹੈ। ਕਿਸੇ ਮੰਜ਼ਿਲ ਤੇ ਜਾਣਾ ਹੋਏ, ਕਿਸੇ ਸ਼ਹਿਰ ਜਾਣਾ ਹੋਏ, ਪੁੱਛ ਕੇ ਭਾਈ ਫਲਾਨੇ ਸ਼ਹਿਰ ਪਹੁੰਚਣਾ ਹੈ ਕਿਹੜਾ ਰਸਤਾ ਜਾਂਦਾ, ਜਦੋਂ ਕਿਸੇ ਨੇ ਰਸਤਾ ਦੱਸਿਆ ਉਸ ਤੇ ਵਿਸ਼ਵਾਸ ਕਰ ਲਿਆ। ਕਿਸੇ ਸ਼ਹਿਰ ਜਾਣਾ, ਕਿਸੇ ਸਟਰੀਟ ਤੇ ਜਾਣਾ ਹੈ, ਕੰਪਿਊਟਰ ਰਾਹੀਂ ਡਾਇਰੈਕਸ਼ਨ ਕੱਢੀ, ਉਸ ਡਾਇਰੈਕਸ਼ਨ ਤੇ ਵਿਸ਼ਵਾਸ ਕਰ ਲਿਆ ਭਈ ਜ਼ਰੂਰ ਹੋਵੇਗੀ, ਇੱਥੇ ਸ਼ਹਿਰ ਹੋਵੇਗਾ। ਤੁਰ ਪਿਆ ਮਨੁੱਖ, ਸਮਾਂ ਖਰਚ ਕੀਤਾ, ਵਿਸ਼ਵਾਸ ਦੇ ਸਿਰ ਤੇ ਉਹਨੇ ਟਿਕਾਣਾ ਲੱਭ ਲਿਆ। ਇਸੇ ਪ੍ਰਕਾਰ ਮੰਜ਼ਿਲ ਪ੍ਰਾਪਤ ਕਰਨ ਲਈ, ਪਰਮਾਤਮਾ ਨੂੰ ਪਾਉਣ ਲਈ ਪਹਿਲਾਂ ਗੁਰਾਂ ਦੇ ਬਚਨਾਂ ਤੇ ਨਿਸ਼ਚਾ ਰੱਖਣਾ, ਰੱਬ ਦੀ ਹੋਂਦ ਤੇ ਯਕੀਨ ਕਰਨਾ ਵੀ ਰੱਬ ਹੈ, ਰੱਬ ਤੋਂ ਬਿਨਾਂ ਕੁਛ ਬਣਿਆ ਨਹੀਂ ਹੈ। ਸਾਰੀ ਖਲਕਤ ਨੂੰ, ਸ੍ਰਿਸ਼ਟੀ ਨੂੰ, ਪਹਾੜਾਂ ਨਦੀਆਂ ਨਾਲਿਆਂ ਨੂੰ, ਸਾਰੀ ਇਹ ਕਾਇਨਾਤ ਨੂੰ ਰਚਣ ਵਾਲਾ ਕੋਈ ਹੈ, ਇੱਕ ਸ਼ਕਤੀ ਹੈ ਜਿਹੜੀ ਪਿੱਛੇ ਕੰਮ ਕਰ ਰਹੀ ਹੈ, ਪਰ ਅਦ੍ਰਿਸ਼ ਸਾਨੂੰ ਦਿਸਦੀ ਨਹੀਂ ਹੈ। ਇਹ ਵਿਸ਼ਵਾਸ ਰੱਖਣਾ ਪਰਮਾਤਮਾ ਤੇ। ਜਿਹੜੇ ਲੋਕ ਨਾਸਤਕ ਹੈ, ਵਿਸ਼ਵਾਸ ਹੀ ਨਹੀਂ ਰੱਖਦੇ, ਜੋ ਕਹਿਣ ਤੇ ਰੱਬ ਵਿਖਾਓ ਕਿੱਥੇ ਹੈ, ਤਾਂ ਗੱਲ ਨਹੀਂ ਬਣ ਸਕੇਗੀ। ਪਹਿਲਾਂ ਆਸਥਾ, ਵਿਸ਼ਵਾਸ, ਭਰੋਸਾ ਤੇ ਯਕੀਨ, ਇਹ ਸਾਡਾ ਡੰਡਾ ਹੈ। ਇਹ ਮਨ ਰੂਪ ਹੱਥ ਵਿੱਚ ਅਸੀਂ ਡੰਡਾ ਵਿਸ਼ਵਾਸ ਦਾ, ਪ੍ਰਤੀਤੀ ਦਾ ਡੰਡਾ ਪਕੜਿਆ ਹੋਇਆ ਹੈ।
ਆਏ ਪੰਥ ਸਗਲ ਜਮਾਤੇ,
ਔਰ ਇਸ ਪ੍ਰਕਾਰ 12 ਪੰਥ ਹਨ ਜਿਹੜੇ ਯੋਗੀਆਂ ਦੇ। ਭਾਈ ਗੁਰਦਾਸ ਨੇ ਲਿਖਿਆ, 10 ਨਾਮ ਸੰਨਿਆਸੀਆਂ ਯੋਗੀ 12 ਪੰਥ ਚਲਾਏ। ਇਹਨਾਂ ਵਿੱਚੋਂ ਇੱਕ ਆਈ ਪੰਥ ਹੈ ਜਿਹੜਾ ਗੋਰਖ ਦਾ ਪੰਥ ਸੀ, ਔਰ ਉਹ ਬਾਕੀ ਸਾਰੇ ਯੋਗੀਆਂ ਦੀਆਂ ਜਮਾਤਾਂ ਨਾਲ ਚੰਗਾ ਵਰਤਾਵ ਰੱਖਦੇ ਨੇ, ਮਿਲ ਵਰਤਣ ਵਾਲਾ। ਪਰ ਵੱਖਰੇ ਵੱਖਰੇ 12 ਪੰਥ ਨੇ। ਜਿਹੜਾ ਆਈ ਪੰਥ ਹੈ, ਇੱਕ ਮਾਈ ਸੀ ਆਈ, ਸੋ ਉਹਦੇ ਨਾਂ ਤੋਂ ਇਹ ਪੰਥ ਚੱਲਿਆ ਗੋਰਖਨਾਥ ਦਾ, ਇਸ ਕਰਕੇ ਇਹਨੂੰ ਆਈ ਪੰਥ ਕਹਿੰਦੇ ਨੇ। ਮਹਾਰਾਜ ਉਹ ਕਹਿਣ ਲੱਗੇ, ਮਹਾਰਾਜ ਤੁਸੀਂ ਆਈ ਪੰਥ ਚ ਸ਼ਾਮਲ ਹੋ। ਮਹਾਰਾਜ ਕਹਿੰਦੇ, ਅਸੀਂ ਆਈ ਪੰਥ ਹੀ ਆ ਗਏ, ਤੁਸੀਂ ਤਾਂ ਕੇਵਲ ਯੋਗੀਆਂ ਦੀਆਂ 12 ਜਮਾਤਾਂ, ਜਿਹੜੀਆਂ ਬਾਕੀ 11 ਉਹਨਾਂ ਨਾਲ ਸੰਬੰਧ ਰੱਖਦੇ, ਉਹਨਾਂ ਨੂੰ ਮਿਲ ਵਰਤਣ ਵਾਲਾ। ਅਸੀਂ ਸਗਲ ਜਮਾਤੀ, ਜਿੰਨੀਆਂ ਵੀ ਦੁਨੀਆਂ ਵਿੱਚ ਜਮਾਤਾਂ ਹਨ, ਜਿੰਨੇ ਵੀ ਫਿਰਕੇ ਹਨ, ਜਿੰਨੇ ਮਤ ਮਤਾਂਤਰ ਹਨ, ਜਿੰਨੇ ਭੇਖ ਤੇ ਜਾਤਾਂ ਪਾਤਾਂ ਦੇ ਲੋਕ ਹੈ, ਇਹ ਸਭਨਾਂ ਦੇ ਅਸੀਂ ਜਮਾਤੀ ਹਾਂ। ਅਸੀਂ ਸਾਰਿਆਂ ਨੂੰ ਆਪਣੇ ਭਰਾ ਸਮਝਦੇ ਹਾਂ। ਅਕਾਲ ਪੁਰਖ ਪਰਮਾਤਮਾ ਸਾਡਾ ਹੈ ਮਾਲਕ, ਖਸਮ ਉਹਦੀ ਰਚੀ ਜਿੰਨੀ ਸ੍ਰਿਸ਼ਟੀ ਹੈ, ਸਭ ਸਾਡੀ ਜਮਾਤ ਦੇ ਲੋਕ ਨੇ। ਅਸੀਂ ਆਪਣੇ ਭਰਾ ਸਮਝ ਕੇ ਸਭਨਾਂ ਨਾਲ, ਜਿਵੇਂ ਤੁਸੀਂ ਬਾਕੀ ਯੋਗੀਆਂ ਨਾਲ ਵਰਤਾਓ ਰੱਖਦੇ ਹੋ ਮਿਲ ਵਰਤਣ ਦਾ, ਅਸੀਂ ਸਭ ਸੰਸਾਰ ਦੇ ਨਾਲ ਐਸਾ ਵਰਤਾ ਰੱਖਦੇ ਹਾਂ।
ਮਨ ਜੀਤੇ ਜਗ ਜੀਤਾ,
ਪਰਮਾਰੇ ਕਹਿੰਦੇ ਅਸੀਂ ਜਗਤ ਨੂੰ ਜਿੱਤਣ ਦਾ ਖਿਆਲ ਹੀ ਛੱਡਿਆ ਹੋਇਆ। ਤੁਸੀਂ ਜਗਤ ਜਿੱਤਦੇ ਫਿਰਦੇ ਹੋ, ਦੁਨੀਆਂ ਸਾਡੀਆਂ ਰਿਧੀਆਂ ਸਿੱਧੀਆਂ ਵੇਖ ਕੇ, ਸਾਡੀਆਂ ਤਾਕਤਾਂ ਵੇਖ ਕੇ ਸਾਡੇ ਮਗਰ ਲੱਗੇ। ਨਹੀਂ, ਅਸੀਂ ਮਨ ਨੂੰ ਜਿੱਤਣ ਦਾ ਕੰਮ ਕਰਦੇ ਹਾਂ। ਜਦੋਂ ਮਨ ਜਿੱਤਿਆ ਗਿਆ ਤਾਂ ਜਗਤ ਆਪੇ ਜਿੱਤਿਆ ਗਿਆ, ਜਗਤ ਨੂੰ ਜਿੱਤਣ ਦੀ ਲੋੜ ਹੀ ਮੁੱਕ ਗਈ। ਭਰਥਰੀ ਜੀ ਨੇ ਲਿਖਿਆ, ਮਨ ਰਿਪ ਜੀਤਾ ਸਭ ਰਿਪ ਜੀਤੇ। ਦੂਜੀ ਵਾਰੀ ਫਿਰ ਪੰਕਤੀ ਲਿਖੀ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ। ਪਹਿਲੀ ਪੰਕਤੀ ਦਾ ਅਰਥ ਹੈ ਭਾਈ, ਮਨ ਰੂਪੀ ਦੁਸ਼ਮਣ ਜੀਤਾ ਜਿਉਂਦਾ ਹੈ ਤਾਂ ਸਾਰੇ ਦੁਸ਼ਮਣ ਜਿਉਂਦੇ ਨੇ। ਜਦੋਂ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ ਤਾਂ ਸਾਰੇ ਬਾਕੀ ਦੇ ਦੁਸ਼ਮਣ ਜਿੱਤੇ ਗਏ। ਮਨ ਹੀ ਹੈ ਜਿਹੜਾ ਖਰਾਬ ਹੈ, ਮਨ ਹੀ ਹੈ ਜੋ ਕਾਮੀ ਹੈ, ਮਨ ਹੀ ਵਿਕਾਰੀ ਹੈ, ਕ੍ਰੋਧੀ ਹੈ, ਲੋਭੀ ਮੋਹ ਹੈ, ਹੰਕਾਰੀ ਹੈ। ਮਨ ਵਿੱਚ ਹੀ ਵਾਸ਼ਨਾ ਪੈਦਾ ਹੋਣ ਕਰਕੇ ਮਨ ਖਰਾਬ ਹੋਇਆ ਹੋਇਆ, ਸੰਸਕਾਰਾਂ ਦੀ ਮੈਲ ਲੱਗੀ। ਇਹੀ ਮਨ ਜਿਹੜਾ ਹੈ, ਇਹਦੀ ਸੰਗਤ ਕਰਕੇ ਵਿਗੜੇ ਹੋਏ ਮਨ ਦੀ ਸੰਗਤ ਕਰਕੇ ਲੋਕ ਨਰਕਾਂ ਦੇ ਭਾਗੀ ਬਣ ਗਏ। ਇਹੀ ਮਨ ਜਿਸ ਦਿਨ ਸੁਧਰ ਜਾਂਦਾ ਹੈ, ਜਿਸ ਦਿਨ ਸਾਫ ਹੋ ਜਾਂਦਾ ਹੈ, ਰੱਬ ਵੀ ਇਹਦੇ ਮਗਰ ਮਗਰ ਭੱਜਾ ਫਿਰਦਾ ਜੱਫੀ ਚ ਲੈਣ ਲਈ, ਤੇ ਦੁਨੀਆਂ ਵੀ ਜਿੱਤੇ ਹੋਏ ਮਨ ਵਾਲਿਆਂ ਦੀ ਦਾਸ ਬਣ ਜਾਂਦੀ ਹੈ। ਫਰੀਦਾ, ਜੇ ਤੂੰ ਮੇਰਾ ਹੋ ਰਹਾ ਸਭ ਜਗ ਤੇਰਾ ਹੋਏ। ਫਰੀਦ ਨੇ ਕਿਹਾ ਵੀ ਹੇ ਮਨਾ, ਅਕਾਲ ਬੋ ਬਾਣੀ, ਅਕਾਲ ਪੁਰਖ ਵੱਲੋਂ ਬਚਨ ਹੈ ਵੀ ਫਰੀਦਾ, ਜੇ ਤੂੰ ਮੇਰਾ ਹੋ ਜਾ, ਮੈਂ ਸਾਰਾ ਜਗਤ ਤੇਰਾ ਦਾਸ ਬਣਾ ਦਿਆਂ। ਫਰਕ ਇਹੀ ਹੈ ਕਿ ਅਸੀਂ ਮਨ ਨੂੰ ਜਿੱਤਣ ਦਾ ਕਦੇ ਯਤਨ ਨਹੀਂ ਕੀਤਾ, ਚਾਹੁੰਦੇ ਹਾਂ ਜਗਤ ਸਾਰਾ ਸਾਡੇ ਅਧੀਨ ਹੋ ਜਾਏ, ਜਗਤ ਜਿੱਤਿਆ ਜਾਏ, ਸਭ ਸੰਸਾਰ ਸਾਡੀ ਸਿਫਤ ਕਰੇ, ਵਡਿਆਈ ਕਰੇ, ਮਗਰ ਮਗਰ ਲੋਕ ਭੱਜੇ ਫਿਰਨ। ਪਰ ਮਨ ਨੂੰ ਕਦੇ ਟਿਕਾਉਣ ਦਾ ਯਤਨ ਨਹੀਂ ਕੀਤਾ। ਬਚਨ ਆਏ ਨੇ ਵਿਦਵਾਨਾਂ ਦੇ ਵੀ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਮਨ ਬੜੀ ਵੱਡੀ ਬਲਾ, ਕਬੀਰ ਜਿਹਨੂੰ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ ਹਮੋ ਜਬੂਝਾ ਬੂਝਣਾ ਪੂਰੀ ਪਰੀ ਬੁਲਾ। ਕਹਿੰਦੇ ਮਨ ਵੱਡੀ ਬਲਾ ਬਣ ਕੇ ਚੰਬੜਿਆ ਹੋਇਆ, ਜਿਹਨਾਂ ਨੇ ਕੁਝ ਨਹੀਂ ਜਾਣਿਆ ਰੱਬੀ ਗਿਆਨ ਨੂੰ, ਮਨ ਨੂੰ, ਇੰਦਰੀਆਂ ਨੂੰ, ਕੋਈ ਗਿਆਨ ਪੜਿਆ ਨੀ, ਵਿਚਾਰਿਆ ਨੀ ਕਦੇ, ਉਹ ਤਾਂ ਸੁਖ ਦੇ ਸਹਿਤ ਨੀਂਦ ਵਿੱਚ ਰਾਤਾਂ ਗੁਜ਼ਾਰਦੇ ਨੇ। ਕਹਿੰਦੇ ਅਸੀਂ ਬੁੱਝਣਾ ਬੁੱਝ ਲਿਆ ਵੀ ਮਨ ਬੜੀ ਜ਼ਬਰਦਸਤ ਚੀਜ਼ਾਂ ਨੂੰ ਕਾਬੂ ਕਰੀਏ, ਕਹਿੰਦੇ ਸਾਨੂੰ ਪਤਾ ਲੱਗਾ ਵੀ ਮਨ ਵੱਡੀ ਬਲਾ, ਇਹ ਕਾਬੂ ਨਹੀਂ ਆਉਂਦਾ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਜਥੇ ਦੇ ਸਾਰੇ ਸਿੰਘ ਇਕੱਠੇ ਕਰਕੇ ਇੱਕ ਵਾਰੀ ਬਚਨ ਕੀਤਾ ਸੀ ਤੇ ਸਿੰਘੋ, ਸਾਰੇ ਸਿੰਘ ਤੁਸੀਂ ਬੜੇ ਸਤਿਕਾਰਯੋਗ ਹੋ, ਗੁਰੂ ਦੀ ਕਿਰਪਾ ਹੈ, ਭਜਨ ਬੰਦਗੀ ਬਹੁਤ ਕਰਦੇ ਹੋ, ਸੇਵਾ ਬੜੀ ਕਰਦੇ ਹੋ, ਪਰ ਮਨਾਂ ਵਿੱਚ ਕੁਝ ਵਾਸ਼ਨਾਵਾਂ ਹਨ। ਤੁਹਾਡੇ ਵਿੱਚੋਂ ਇੱਕ ਸਿੰਘ ਐਸਾ ਹੈ ਜੋ ਸਭ ਤੋਂ ਵੱਧ ਸੇਵਾ ਤੇ ਸਿਮਰਨ ਕਰਦਾ, ਪਰ ਉਹਦੇ ਮਨ 'ਚ ਖਾਹਿਸ਼ ਕੋਈ ਨਹੀਂ। ਕਹਿਣ ਲੱਗੇ ਜੀ ਕੌਣ? ਕਹਿੰਦੇ ਭਾਈ ਠਾਕੁਰ ਸਿੰਘ ਜੀ। ਔਰ ਇੱਕ ਬਜ਼ੁਰਗ ਨੂੰ, ਜਿਹੜੇ ਹੁਣ ਬਜ਼ੁਰਗ ਹੋਏ ਨਾ, ਉਦੋਂ ਦਾ ਜਵਾਨ ਸੀ ਬਾਪੂ ਜਗੀਰ ਸਿੰਘ ਜੀ, ਚੜ੍ਹਾਈ ਕਰ ਗਏ। ਉਹਨਾਂ ਨੂੰ ਕਿਹਾ ਸੀ ਭਾਈ ਜਗੀਰ ਸਿੰਘ ਜੀ, ਤੁਹਾਡਾ ਇੱਕ ਜਨਮ ਬਾਕੀ ਹੈ, ਤੁਸੀਂ ਇੱਕ ਸ਼ਾਹੂਕਾਰ ਅਮੀਰ ਸਿੱਖ ਦੇ ਘਰ ਦੂਜਾ ਜਨਮ ਧਾਰੋਗੇ, 25 ਸਾਲ ਦੀ ਅਵਸਥਾ ਤੋਂ ਬਾਅਦ ਤੁਸੀਂ ਚੜ੍ਹਾਈ ਕਰ ਜਾਓਗੇ, ਤੁਹਾਡਾ ਜਿਹੜਾ ਹਿਸਾਬ ਕਿਤਾਬ ਸਭ ਮੁੱਕ ਜਾਏਗਾ, ਤੁਸੀਂ ਫਿਰ ਦੁਨੀਆਂ ਤੇ ਨਹੀਂ ਆਓਗੇ, ਜਨਮ ਬੰਧਨਾਂ ਦੇ ਸਹਿਤ ਨਹੀਂ ਆਓਗੇ। ਸੋ ਇਸ ਪ੍ਰਕਾਰ ਉਹ ਦੱਸਿਆ ਕਰਦੇ ਸੀ, ਮੇਰੇ ਨਾਲ ਉਹਨਾਂ ਗੱਲ ਕੀਤੀ ਆਪ, ਕਹਿੰਦੇ ਮੈਨੂੰ ਪਤਾ ਵੀ ਮਨ ਵਿੱਚ ਅਜੇ ਮੈਲ ਆ, ਜਨਮ ਲੈਣਾ ਹੀ ਪਏਗਾ। ਤੇ ਉਹ ਕਹਿੰਦੇ ਆਪਣੇ ਮਨ ਦੀ ਗੱਲ ਬਾਹਰ ਦੱਸਣੀ ਸ਼ਰਮ ਮਹਿਸੂਸ ਕਰਦਾ ਬੰਦਾ, ਆਪਣੇ ਮਨ ਦੀ ਖਿਆਲ ਬਾਹਰ ਦੱਸਣ ਤੋਂ ਸੰਕੋਚ ਕਰਦਾ। ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ, ਹੋਰ ਇਤਿਹਾਸ ਦੀ ਬੜੀ ਖੋਜ ਕੀਤੀ, ਕਈ ਕੁਛ ਲਿਖਿਆ, ਉਹਨਾਂ ਵੀ ਬਜ਼ੁਰਗ ਹੋਇਆ ਇਹ ਗੱਲ ਕਹੀ ਸੀ ਬਜ਼ੁਰਗ ਅਵਸਥਾ ਚ, ਭਈ ਹੱਡ ਬੀਤੀ ਆਏ ਆ ਤੇ ਜਿਹੋ ਜਿਹੀ ਜਵਾਨੀ ਵਿੱਚ ਫੁਰਨੇ ਭੈੜੇ ਆਉਂਦੇ ਸੀ ਨਾ, ਅੱਜ ਵੀ ਮੈਲ ਵਾਲੇ ਫੁਰਨੇ ਬਿਰਧ ਅਵਸਥਾ ਵਿੱਚ ਵੀ ਆਉਂਦੇ ਨੇ। ਬਾਬਾ ਬਹਾਲ ਸਿੰਘ ਜੀ ਹਰਖਵਾਲੀਆਂ ਚ ਹੋਏ ਨੇ, 105 ਸਾਲ ਦੀ ਉਮਰ ਭੋਗ ਕੇ ਚੜ੍ਹਾਈ ਕੀਤੀ ਹੈ। ਉਦਣ ਉਹ 95 ਸਾਲ ਦੇ ਸੀ, ਜਦੋਂ ਉਹਨਾਂ ਨੂੰ ਬਜਨ ਪੁੱਛਿਆ ਵੀ ਬਾਬਾ ਜੀ ਕੋਈ ਬਜਨ ਸੁਣਾਓ, ਕਹਿਣ ਲੱਗੇ ਆਪਣੀ ਗੱਲ ਹੀ ਸੁਣਾਉਂਦੇ ਹਾਂ, ਭਈ ਸਾਰੀ ਜ਼ਿੰਦਗੀ ਸੇਵਾ ਸਿਮਰਨ ਕਰਦਿਆਂ ਲੰਘੀ ਹੈ, ਲੰਗਰ ਚ ਚੰਡੇ ਦੀ ਸੇਵਾ, ਪ੍ਰਸ਼ਾਦੇ ਪਕਾਉਣ ਦੀ ਸੇਵਾ ਨਾ ਕੀਤੀ, ਬੜਾ ਸੰਤੋਖੀ ਜੀਵਨ ਰੱਖਿਆ ਔਰ ਸਿਮਰਨ ਭਜਨ ਬੜਾ ਕੀਤਾ। ਬਾਬਾ ਜਵਾਲਾ ਸਿੰਘ ਬ੍ਰਹਮ ਗਿਆਨੀਆਂ ਦੀ ਸੰਗਤ ਵੀ ਕੀਤੀ ਔਰ ਉੱਚਾ ਜੀਵਨ ਸੀ, ਤਿਆਗੀ ਸਨ। ਕਹਿਣ ਲੱਗੇ ਅਜੇ ਵੀ ਮਨ ਚ ਮੈਲ ਹੈਗੀ ਆ, ਅਜੇ ਮਨ ਸਾਫ ਨਹੀਂ ਹੋਇਆ। ਸੋ ਇਸ ਪ੍ਰਕਾਰ ਜਿਹੜੇ ਲੋਕ ਕਦੇ ਮਨ ਦੀ ਪੱਤਰੀ ਨੂੰ ਬਚਿਆ ਨਹੀਂ ਕਿਸੇ ਨੇ, ਉਹ ਲੋਕ ਡਿੰਗਾਂ ਮਾਰਦੇ ਸੁਣੇ ਜਾ ਸਕਦੇ ਨੇ ਵੀ ਸਾਡਾ ਮਨ ਬੜਾ ਸਾਫ ਹੈ, ਪਰ ਕਿਸ ਦੁਕਾਨ ਤੋਂ ਖਰਾਦਿਆ ਇਸ ਮਨ ਨੂੰ ਉਹ ਨਹੀਂ ਦੱਸ ਸਕਣਗੇ। ਮਨ ਕਿੱਥੋਂ ਖਰਾਦਿਆ ਗਿਆ, ਛਿੱਲਿਆ ਕਿੱਥੋਂ ਗਿਆ, ਕਿਵੇਂ ਸਾਫ ਹੋ ਗਿਆ? ਜਿਸ ਦਿਨ ਮਨ ਸਾਫ ਹੋ ਗਿਆ, ਅਗਲੀ ਛਿਣ ਵਾਹਿਗੁਰੂ ਦਾ ਮਿਲਾਪ ਹੈ। ਜਦੋਂ ਤੱਕ ਮਨ ਵਿੱਚ ਮਿਲਾਵਟ ਹੈ ਵਿਕਾਰਾਂ ਦੀ, ਪਾਪਾਂ ਦੀ, ਬੁਰਿਆਈ ਦੀ, ਉਦੋਂ ਤੱਕ ਰੱਬ ਦਾ ਦਰਸ਼ਨ ਨਹੀਂ, ਮਿਲਾਪ ਨਹੀਂ, ਕਿਉਂਕਿ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਜਿਹਨਾਂ ਰੱਬ ਦੇ ਪਿਆਰਿਆਂ ਨੇ ਮਨ ਨੂੰ ਜਿੱਤ ਲਿਆ ਹੈ, ਜਗਤ ਆਪਣੇ ਆਪ ਹੀ ਉਹਨਾਂ ਦਾ ਦਾਸ ਬਣ ਜਾਂਦਾ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਜਿਵੇਂ ਧਰਤੀ ਮਿੱਟੀ ਪੈਰਾਂ ਹਾਠ ਹੇਠ ਰਹਿੰਦੀ, ਸਾਰੇ ਜੀਆਂ ਦੇ ਪੈਰਾਂ ਹੇਠ, ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਤੇ ਖਾਕ ਸਿਰ ਤੇ ਆ ਜਾਂਦੀ ਹੈ। ਇਸ ਕਰਕੇ ਫਰੀਦਾ ਖਾਕ ਨਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨ ਦੇ ਆ ਪੈਰਾਂ ਤਲੇ ਮੋਇਆਂ ਉੱਪਰ ਹੋਏ। ਤੇ ਇਸੇ ਪ੍ਰਕਾਰ ਜਿਹੜੇ ਆਪਣੇ ਮਨ ਨੂੰ ਸਭਨਾਂ ਦੇ ਚਰਨਾਂ ਦੀ ਖਾਕ ਬਣਾ ਲੈਂਦੇ ਹਨ, ਮਨ ਜਿੱਤ ਲੈਂਦੇ, ਅਧੀਨ ਕਰ ਲੈਂਦੇ ਆ, ਸਾਰਾ ਜਗਤ ਉਹਨਾਂ ਦੇ ਚਰਨਾਂ ਤੇ ਝੁਕਦਾ। ਪਰ ਉਹਨਾਂ ਨੂੰ ਉਦੋਂ ਇੱਛਾ ਨਹੀਂ ਕੋਈ ਹੁੰਦੀ ਵੀ ਜਗਤ ਸਾਡੇ ਅੱਗੇ ਝੁਕੇ, ਉਹ ਤਾਂ ਜਗਤ ਤੋਂ ਬੁੱਕਲ ਮਾਰ ਕੇ ਲਵੇੜ ਕੇ ਆਪਣਾ ਆਪ ਦੂਰ ਲਿਜਾਣਾ ਚਾਹੁੰਦੇ ਨੇ, ਤੇ ਜਗਤ ਦੇ ਲੋਕ ਦੁਨਿਆਵੀ ਖਾਹਿਸ਼ਾਂ ਵਾਲੇ ਸਾਡੇ ਨੇੜੇ ਨਾ ਹੋਣ, ਸਾਡੀ ਬਿਰਤੀ ਨੂੰ ਖਰਾਬ ਨਾ ਕਰਨ, ਸਾਡੇ ਕੋਲ ਪਰਮਾਰਥੀ ਜੀਵ ਹੋਣ, ਪਰਮਾਰਥੀ ਰੱਬ ਦੀ ਗੱਲ ਕਰਨ ਵਾਲੇ ਹੋਣ। ਉਹਨਾਂ ਦਾ ਚਿੱਤ ਇੱਥੇ ਖੜਾ ਹੁੰਦਾ, ਉਹਨਾਂ ਦਾ ਨਹੀਂ ਚਿੱਤ ਕਰਦਾ ਸੰਸਾਰ ਦੀਆਂ ਗੱਲਾਂ ਸੁਣਨ ਨੂੰ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਅਸੀਂ ਮਨ ਨੂੰ ਜਿੱਤ ਲੈਂਦਿਆਂ ਜਿੱਤਿਆ ਹੋਇਆ, ਮਨ ਨੂੰ ਜਿੱਤਣ ਕਰਕੇ ਜਗਤ ਜਿੱਤ ਲਿਆ ਹੈ। ਇਸ ਕਰਕੇ ਹੋਰਨਾਂ ਨੂੰ ਜਿੱਤਣ ਦੇ ਵਾਸਤੇ ਅਸੀਂ ਖਿਆਲ ਹੀ ਨਹੀਂ ਕਰਦੇ, ਜਦੋਂ ਮਨ ਜਿੱਤਿਆ ਗਿਆ ਤਾਂ ਜਗਤ ਆਪਣੇ ਆਪ ਦਾਸ ਬਣ ਗਿਆ।
ਆਦੇਸ਼
ਫਿਰ ਸਿੱਧ ਕਹਿਣ ਲੱਗੇ ਤੁਹਾਡਾ ਬੋਲਾ ਕੀ ਹੈ ਇੱਕ ਦੂਜੇ ਨੂੰ ਮਿਲਣ ਦਾ? ਅਸੀਂ ਤਾਂ ਆਦੇਸ਼ ਆਦੇਸ਼ ਕਹਿੰਦੇ ਹਾਂ, ਮਹਾਰਾਜ ਕਹਿੰਦੇ ਅਸੀਂ ਵੀ ਕਹਿੰਦੇ ਹਾਂ, ਪਰ ਸਾਡੀ ਆਦੇਸ਼, ਸਾਡੀ ਨਮਸਕਾਰ ਅਕਾਲ ਪੁਰਖ ਨੂੰ ਹੈ। ਉਹ ਅਕਾਲ ਪੁਰਖ ਜੋ ਤੁਹਾਡੇ ਸਾਰੇ ਸਰੀਰਾਂ ਵਿੱਚ, ਹੋਰ ਸੰਸਾਰ ਦੇ ਸਰੀਰਾਂ ਵਿੱਚ ਵੀ ਅਦ੍ਰਿਸ਼ ਰੂਪ ਹੋ ਕੇ ਵਸਿਆ ਹੋਇਆ, ਨਿਰਗੁਣ ਰੂਪ ਹੋ ਕੇ ਫੈਲਿਆ ਹੋਇਆ, ਸਭਨੀ ਥਾਂ ਰਵਿਆ ਆਪ, ਦੋ ਵਾਰੀ ਕਹਿਣ ਦਾ ਮਤਲਬ ਹੈ ਵੀ ਸਦਾ ਸਦਾ ਲਈ, ਸਦਾ ਹੀ ਅਸੀਂ ਸਾਡੀ ਨਮਸਕਾਰ ਉਸ ਅਕਾਲ ਪੁਰਖ ਨੂੰ ਹੈ।
ਆਦ ਅਨਿਲ ਅਨਾਦ ਅਨਾਹਤ,
ਉਹ ਕੈਸਾ ਹੈ? ਕਹਿੰਦੇ ਸਭਨਾਂ ਦਾ ਆਦ ਮੁੱਢ ਰੂਪ ਹੈ, ਅਨਿਲ ਮਾਇਆ ਦੀ ਛਾਇਆ ਤੋਂ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਅਨਾਦ ਉਸਦਾ ਆਪਣਾ ਮੁੱਢ ਨਹੀਂ ਹੈ ਕੋਈ ਵੀ, ਉਹ ਸਭਨਾਂ ਦਾ ਮੁੱਢ ਰੂਪ ਹੈ, ਉਹਦਾ ਮੁੱਢ ਨਹੀਂ ਕੋਈ ਜਾਣ ਸਕਦਾ ਵੀ ਕਦੋਂ ਪੈਦਾ ਹੋਇਆ, ਨਹੀਂ ਆਦ ਜੁਗਾਦੀ ਹੁੰਦਾ ਹੋਇਆ, ਪਰਮਾਤਮਾ ਗੋਲ ਹੈ, ਗੋਲ ਦਾ ਮਤਲਬ ਆਦ ਅੰਤ ਹੈ ਹੀ ਕੋਈ ਨਹੀਂ, ਸਦਾ ਹੀ ਹੈ, ਇਸ ਕਰਕੇ ਉਹਨੂੰ ਅਨਾਦੀ ਕਿਹਾ ਜਾਂਦਾ ਹੈ। अनादि ब्रह्म है ओंकार आदि कथनी अनाद। अनादि ब्रह्म की सब तो पहली कथनी ओंकार है, मतलब कहने तो भी अनादि है, आद नहीं है कोई भी। आप सब का मुढ़ रूप माया की छाया तो रहत, अपने मुढ़ तो रहत अनाहत, जिसका कदे विनाश नहीं होना, नाश तो रहत है।
जुग जुग एको वेश,
फिर जुगा जुगा विच उसका इको वेश लिबास है, इको रूप है। वेश तो मतलब रूप, ओदे रूप विच तब्दीली नहीं हुंदी, ना एह बूढ़ा ना एह बाला, ना इस दुख नहीं जम जाता। यानी कि बच्चा है, फिर वह किशोर होया, फिर जवानी की अवस्था च आया, फिर प्रौढ़िया अधखड़ उम्र हुई, फिर बिरध होया, फिर जीर्ण हो गया, शरीर खत्म हो गया, इहो जिहा रूप नहीं है। ओदे स्वरूप विच तब्दीली नहीं हुंदी, अकाल है। काल दा समय दा ओदे ते कोई प्रभाव नहीं पैंदा। जुगा जुगा जुग भावे सतजुग है, त्रेता है, द्वापर है, कलयुग है, कई युग बतीत हो जाण, ओहो जे रहेगा। इस प्रकार दा है अकाल पुरख वाहिगुरु। इउ सतगुरु महाराज ने इस पौड़ी विच उन्हां दे योग मत दे चिन्हां दा खंडन करके असली जड़े योग दे चिन्ह निशानियां गुण शुभ गुण इन्हां दा जिक्र किया है। अगलिया तीन पौड़ियां विच भी उन्हां दे प्रथाई बचन हन। दास पासों इस पौड़ी की विचार करदे हुई गलतियां सतगुरु महाराज ते आप संगत ने क्षमा करनी है।
आए पंथे सगल जमाते,
मन जीता जग जीता, आदेश सुत आदेश, आद अनिल अनाद अनाहत, जुग जुग एको वेश। वाहिगुरु जी का खालसा,
वाहिगुरु जी की फतेह।